अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
पढ़ पढ़ आलम फाजिल होयो, कदे अपने आप नू पढ़िया ही नहीं, जा बढ़दा मंदर मसीती, कदे मन अपने विच बढ़िया ही नहीं। मैं तुहाडा होस्ट डॉक्टर नरेंद्र रवि गोयल माइंड एंड बॉडी प्रोग्राम लैके तुहाडी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा।
AM दे प्यारे प्यारे स्रोतियों, मेरा जनी के डॉक्टर नरेंद्र रवि दा आप सब नू प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिवें कि तुहानू पता ही है कि आपां हर संडे वाले दिन सवेरे 10 बजे तो लैके 11 बजे तक 770 AM रेडियो दे उत्ते माइंड एंड बॉडी प्रोग्राम लैके मैं तुहाडी सेवा दे विच हाजिर हुन्ना। ते इह जिहड़ा प्रोग्राम है इह अरफा मुजफ्फर जी दे सहयोग दे नाल उन्हां दे तावन दे नाल पेश कीता जांदा है। जिवें कि मैं शुरू तो ही तुहानूं इह रिक्वेस्ट करदा कि जदों भी कदे तुसीं कोई प्रॉपर्टी खरीदनी होवे जां बेचनी होवे, बस इन्नी क गल ख्याल रखो कि पिछों ना पछताउणा पवे। पैसे दा मामला है कि दुनिया छल युग दे विच जो कुछ उपरों दिखाई दिंदी है विचों नहीं हुंदी, ते जदों साडे नाल धोखा हो जांदा है ते फिर सानू पछतावा लगदा है। सो पहले ही क्यों नहीं आपां सुचेत हुंदे, ते इसे करके मैं तुहाडे चरणां च बेनती करदा हुन्ना कि कदे भी कोई प्रॉपर्टी खरीदनी है जां बेचनी है, हमेशा 2-3-4-5 बंदियां दी राय लै लो, फ्री हुंदी है, जिथे भी चाहोगे उथे आउणगे, क्योंकि आलने पैसे बनाउणे नाले दा बिजनेस है, इह साडे ते कोई आसान नहीं। जदों तुसी 2-3-4 बंदियां नाल उस टॉपिक दे उत्ते गलबात करोगे उहदे तुहानू 2-3 फायदे होणगे। एक, तुहानू लोकां दे वख-वख लोकां दे विचारां तों तुहानू ज्ञान मिल जूगा कि असल दे विच प्रॉपर्टी वेचण दे विच कहड़ियां कहड़ियां गल्लां दा ख्याल रखना ते जे लैणा ते उहदे विच कहड़ियां इंपोर्टेंट गल्लां ने। जदों असीं इक बंदे दे उत्ते बेस करके ब्लाइंड फेथ कर लैंदे आ तां कई वारी असीं धोखा भी खा जांदे आ। सो मैं तां तुहानू इही गल कहना कि 2-3-4-5 बंदियां नू बुलाओ, गल्लबात करो कि किन्नी कमीशन लाओगे, किन्ने साडे पैसे बचाओगे, कि केड़े बंदे गोलमोल गल्लां करदे ने, केड़े तुहाडे स्पष्ट खुल के गल्लां करदे ने, फिर तुहाडा मन जिधर भी करे, जो भी तुहाडी आत्मा कहे, उस नू तुसीं बिजनेस दे दिओ। बस मैं इन्नी गल कहिंदा सीगा। ते नाल ही तुहानू मैं कहना भी इक नाम मैं अपने वल्लों रिकमेंड करदा, कोई उन्हां दी पेड ਜਾਂ ਨਾ ਹੀ ਉਨ੍ਹਾਂ ਨੇ ਕਦੇ ਅੱਜ ਤੱਕ ਓਨੈਸਟਲੀ ਸਪੀਕਿੰਗ ਕਦੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਐਡ ਕਰ ਦਿਓ ਜਾਂ ਮੇਰੇ ਬਾਰੇ ਕੁਝ ਬੋਲਿਆ ਕਰੋ, ਕਦੇ ਵੀ ਨਹੀਂ ਕਿਹਾ। ਪਰ ਕਿਉਂਕਿ ਮੈਂ ਉਨ੍ਹਾਂ ਨਾਲ ਡੀਲ ਕੀਤਾ, ਕਈ ਸਾਲਾਂ ਤੋਂ ਡੀਲ ਕਰਦਾ, ਸੋ ਡੀਲ ਕਰਨ ਦੇ ਨਾਲ ਈਜ਼ੀ ਤਾਂ ਇਹ ਹੈ ਵੀ ਅਸੀਂ ਨਿੰਦਿਆ ਚੁਗਲੀ ਤਾਂ ਬਥੇਰੀ, ਨੁਕਸ ਤਾਂ ਬਥੇਰੇ ਕੱਢ ਲੈਂਦੇ ਹਾਂ। ਪਰ ਜੇ ਕੋਈ ਇਨਸਾਨ ਖੁਦਾ ਦੇ ਖੌਫ ਵਿਚ ਰਹਿੰਦਾ, ਪਰਮਾਤਮਾ ਅੱਲਾ ਦੇ ਭਾਣੇ ਵਿਚ ਰਹਿੰਦਾ, ਤਾਂ ਜੇ ਉਹ ਕੋਈ ਚੰਗੇ ਕੰਮ ਕਰਦਾ ਤਾਂ ਸਾਡਾ ਫਰਜ਼ ਬਣਦਾ ਕਿ ਉਹਦੇ ਬਾਰੇ ਦੋ ਸ਼ਬਦ ਚੰਗੇ ਵੀ ਬੋਲ ਦਈਏ। ਸੋ ਇਸ ਕਰਕੇ ਮੈਂ ਆਪਣੀ ਮਰਜ਼ੀ ਦੇ ਨਾਲ ਅਰਫਾ ਮੁਜੱਫਰ ਜੀ ਦਾ ਨਾਂ ਲੈਣਾ। ਅਰਫਾ ਮੁਜੱਫਰ ਰੀਅਲ ਸਟੇਟ ਦੀ ਦੁਨੀਆਂ ਤੱਕ ਜਾਣਿਆ ਮਾਨਿਆ ਨਾਂ ਹੈ। ਤੁਸੀਂ ਉਹਨਾਂ ਨੂੰ ਕਾਲ ਕਰ ਲਓ, ਗੱਲਬਾਤ ਕਰੋ, ਗੱਲਬਾਤ ਕਰਕੇ ਜੇ ਤੁਹਾਨੂੰ ਲੱਗੇ ਕਿ ਗਧੇ ਘੋੜੇ ਦੇ ਵਿੱਚ ਕਿੰਨਾ ਕੁ ਫਰਕ ਹੈ ਤੇ ਫਿਰ ਤੁਸੀਂ ਉਹਨਾਂ ਨੂੰ ਕੰਮ ਦੇ ਦਿਓ। ਜੇ ਲੱਗੇ ਕਿ ਮੈਂ ਐਵੇਂ ਗੱਲ ਮਾਰਦਾ, ਗੱਪ ਮਾਰਦਾ, ਐਵੇਂ ਬਟਨੀ ਕਰਦਾ, ਝੂਠ ਬੋਲਦਾ, ਬਿਲਕੁਲ ਨਾ ਕੰਮ ਦਿਓ। ਜਿੱਥੇ ਤੁਹਾਡਾ ਦਿਲ ਮੰਨੇ ਉੱਥੇ ਦੇ ਦਿਓ, ਤੁਹਾਡਾ ਕਿਹੜਾ ਕੋਈ ਨੁਕਸਾਨ ਹੋਣਾ। ਸੋ ਅਰਫਾ ਮੁਜੱਫਰ ਜੀ ਜਿਹੜਾ ਫੋਨ ਨੰਬਰ ਹੈ ਉਹ ਹੈਗਾ 6478986245 ਉਹਨਾਂ ਦਾ ਨੰਬਰ ਹੈ। ਕਾਲ ਕਰ ਲਓ, ਕਾਲ ਕਰਕੇ ਗੱਲਬਾਤ ਕਰੋ ਤੇ ਉਸ ਤੋਂ ਬਾਅਦ ਜੇ ਤੁਹਾਡਾ ਮਨ ਜਿੱਥੇ, ਔਰ ਮੈਨੂੰ ਪਤਾ ਜਦੋਂ ਤੁਸੀਂ ਇੱਕ ਵਾਰੀ ਗੱਲ ਕਰ ਲਈ ਤੁਹਾਨੂੰ ਪਤਾ ਲੱਗ ਜੂਗਾ ਵੀ ਲੋਕ ਕਿਵੇਂ ਚਲਾਕੀਆਂ ਕਰਦੇ ਨੇ, ਕਿਵੇਂ ਗੋਲਮੋਲ ਕੱਲਾਂ ਕਰਕੇ ਫਸਾਉਂਦੇ ਨੇ, ਕਿਵੇਂ ਮਿੱਠੇ ਬਣ ਕੇ, ਮੀਆਂ ਮਿੱਠੂ ਬਣ ਕੇ ਆਪਣਾ ਫਾਇਦਾ ਲੈਣਾ ਚਾਹੁੰਦੇ ਨੇ ਤੇ ਕਿਹੜੇ ਬੰਦੇ ਬਿਲਕੁਲ ਕੋਰੇ ਹੋ ਕੇ ਤੁਹਾਡੇ ਫਾਇਦੇ ਦੀ ਗੱਲ ਕਰਨਗੇ, ਤੁਹਾਨੂੰ ਸਪਸ਼ਟ ਦੱਸਣਗੇ ਕਿ ਤੁਹਾਡਾ ਕਿਵੇਂ ਲਾਭ ਹੋਊਗਾ, ਕਿੰਨਾ ਲਾਭ ਹੋਊਗਾ। ਸੋ ਜੇ ਤੁਹਾਡਾ ਦਿਲ ਮੰਨਦਾ ਤਾਂ ਆਫਾ ਮੁਜ਼ੱਫਰ ਜੀ ਤੁਸੀਂ ਡੀਲ ਕਰ ਲਓ, ਨਹੀਂ ਤਾਂ ਫਿਰ ਤੁਸੀਂ ਜਿੱਥੇ ਜੀ ਕਰਦਾ ਉੱਥੇ ਕਰ ਲਓ। ਬਸ ਮੇਰੀ ਤਾਂ ਇੰਨੀ ਗੱਲ ਕਹਿਣੀ ਸੀ, ਪਿੱਛੋਂ ਪਛਤਾਉਣਾ ਨਾ ਪਵੇ ਕਿ ਸਾਨੂੰ ਤਾਂ ਪਤਾ ਨਹੀਂ ਲੱਗਿਆ, ਅਸੀਂ ਤਾਂ ਝੂਠੇ ਉਹਦੇ ਵਿਸ਼ਵਾਸ ਚ ਰਹਿ ਗਏ, ਪਹਿਲਾਂ ਤਾਂ ਕੁਛ ਹੋਰ ਕਹਿੰਦਾ ਸੀ, ਬਾਅਦ ਚ ਕੁਛ ਹੋਰ ਕਹਿੰਦਾ। ਸੋ ਇਹਨਾਂ ਗੱਲਾਂ ਤੋਂ ਮੈਂ ਬਚਾਉਣ ਦੇ ਲਈ ਤੁਹਾਨੂੰ ਕਹਿਣਾ ਕਿ ਅਰਫਾ ਮੁਜ਼ੱਫਰ ਜੀ ਨੂੰ ਗੱਲ ਕਰੋ, ਹੋਰਾਂ ਨਾਲ ਵੀ ਗੱਲਬਾਤ ਕਰੋ, ਫਿਰ ਤੁਸੀਂ ਕੋਈ ਡਿਸੀਜਨ ਕਰੋ। ਸੋ ਅਰਫਾ ਮੁਜ਼ੱਫਰ ਜੀ ਦਾ ਨੰਬਰ 6478986245। ਚਲੋ ਅੱਜ ਆਪਾਂ ਗੱਲ ਕਰਦੇ ਹਾਂ ਆਪਣੇ ਟੌਪਿਕ ਤੇ। ਅੱਜ ਮੈਂ ਪਲਟੂ ਸਾਹਿਬ, ਇੱਕ ਪੂਰਨ ਮਹਾਨ ਪਰਫੈਕਟ ਮਾਸਟਰ ਹੋਏ ਨੇ ਯੂਪੀ ਦੇ ਅੰਦਰ, ਉੱਤਰ ਪ੍ਰਦੇਸ਼ ਇੰਡੀਆ ਦੇ ਵਿੱਚ, ਉਹਨਾਂ ਦੀਆਂ ਸਪਿਰਚੁਅਲ ਟੀਚਿੰਗਸ ਕੀ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗਾ। ਦੇਖੋ ਜਿਹੜੇ ਪਲਟੂ ਸਾਹਿਬ ਨੇ ਨਾ, ਮੈਂ ਤੁਹਾਨੂੰ ਇਹ ਦੱਸਦਿਆਂ ਕਿ ਜਦੋਂ ਮੈਂ PhD ਕੀਤੀ ਆਪਣੀ, ਡਾਕਟਰੇਟ ਦੀ ਡਿਗਰੀ ਕੀਤੀ ਕੰਪੈਰੇਟਿਵ ਰਿਲੀਜਨ ਚ, ਉੱਥੇ ਮੈਂ ਵੱਖ ਵੱਖ ਧਰਮਾਂ ਦੇ, ਚਾਹੇ ਉਹ ਕ੍ਰਿਸਚੈਨਿਟੀ ਹੈ, ਚਾਹੇ ਉਹ ਯੂਡਾਇਜ਼ਮ ਹੈ, ਚਾਹੇ ਉਹ ਇਸਲਾਮ ਹੈ, ਚਾਹੇ ਉਹ ਬੁੱਧਿਜ਼ਮ ਹੈ, ਜੈਨਿਜ਼ਮ ਹੈ, ਸਿੱਖਇਜ਼ਮ ਹੈ, ਹਿੰਦੂਇਜ਼ਮ ਹੈ, ਉਹ ਸਾਰੇ ਧਰਮਾਂ ਦੇ ਵਿੱਚੋਂ ਸਿਰਫ ਤੇ ਸਿਰਫ ਸਪਿਰਚੁਅਲਿਟੀ, ਰੂਹਾਨੀਅਤ ਨੂੰ ਲੈ ਕੇ ਮੈਂ ਆਪਣੀ PhD ਦਾ ਜਿਹੜਾ ਟੌਪਿਕ ਸੀਗਾ ਉਹ ਪਲਟੂ ਸਾਹਿਬ ਨੂੰ ਮੇਨ ਬਣਾਇਆ ਸੀ, ਤੇ ਨਾਲ ਨਾਲ ਸਵਾਮੀ ਜੀ, ਸਵਾਮੀ ਸ਼ਿਵਦਿਆਲ ਸਿੰਘ। ਪਲਟੂ ਸਾਹਿਬ ਕਿਉਂਕਿ UP ਚ ਰਹਿੰਦੇ ਸੀ, ਤੇ ਜਿਹੜੇ ਸ਼ਿਵਦਿਆਲ ਸਵਾਮੀ ਜੀ ਸੀ ਉਹ ਆਗਰੇ ਵਿੱਚ ਰਹਿੰਦੇ ਸੀਗੇ। ਆਗਰਾ ਜਿਹੜਾ ਹੈਗਾ ਉਹਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਜਨਮ ਲਿਆ ਸੀਗਾ, ਉੱਥੇ ਜਿਹੜੀਆਂ ਗੀਤਾ ਦੀਆਂ ਟੀਚਿੰਗ ਸੀ। ਤੇ ਅਯੋਧਿਆ ਦੇ ਵਿੱਚ ਕਿਉਂਕਿ ਪਲਟੂ ਸਾਹਿਬ ਨੇ ਜਨਮ ਲਿਆ, ਉੱਥੇ ਰਾਮ ਚੰਦਰ ਮਹਾਰਾਜ ਜੀ ਦੀਆਂ ਰਮਾਇਣ ਦੀਆਂ ਟੀਚਿੰਗ ਸੀਗੀਆਂ। ਸਮਾਂ ਪਾ ਕੇ ਉਹ ਟੀਚਿੰਗ ਦੇ ਜਿਹੜੇ ਅਸਲੀ ਰੂਹਾਨੀ ਅਰਥ ਸੀਗੇ ਉਹ ਚੇਂਜ ਹੋ ਗਏ ਇੰਨੇ ਸਾਲਾਂ ਤੋਂ ਬਾਅਦ, ਹਜ਼ਾਰਾਂ ਸਾਲਾਂ ਤੋਂ ਬਾਅਦ। ਤੇ ਮੈਂ ਫਿਰ ਇਹਨਾਂ ਨੂੰ, ਕਿਉਂਕਿ ਇਹ ਕੋਈ ਜ਼ਿਆਦਾ ਹੀ ਪੁਰਾਣੇ ਸੰਤ ਨਹੀਂ ਹੈ, ਜਿਵੇਂ ਪਲਟੂ ਸਾਹਿਬ 1710 ਚ ਲਾ ਲਓ, ਕੋਈ ਲਗਭਗ 300 ਤੇ 310-315 ਸਾਲ ਪਹਿਲਾਂ ਪੈਦਾ ਹੋਏ ਸੀ, ਤੇ ਇਸੇ ਤਰ੍ਹਾਂ ਸਵਾਮੀ ਜੀ 200 ਸਾਲ ਪਹਿਲਾਂ ਪੈਦਾ ਹੋਏ ਸੀ। ਉਹਨਾਂ ਨੇ ਜੋ ਵੀ ਰੂਹਾਨੀਅਤ ਦੇ ਟੀਚਿੰਗ ਦਿੱਤੀਆਂ ਉਹਨਾਂ ਨੂੰ ਲੈ ਕੇ ਮੈਂ ਆਪਣੀ PhD ਕੀਤੀ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਪਲਟੂ ਸਾਹਿਬ ਦੀ। ਪਲਟੂ ਸਾਹਿਬ ਦਾ ਜਿਹੜਾ ਜਨਮ ਹੈ ਨਾ, ਉਹ 1710 ਦੇ ਵਿੱਚ ਹੋਇਆ ਸੀਗਾ, ਤੇ ਡੈਥ ਹੋ ਗਈ ਸੀ 1780 ਚ। ਤਕਰੀਬਨ 70 ਸਾਲ ਉਹ ਇਸ ਦੁਨੀਆਂ ਦੇ ਵਿੱਚ ਰਹੇ। UP ਦੇ ਅੰਦਰ ਨੰਗਾ ਜਲਾਲ ਇੱਕ ਪਿੰਡ ਹੈ ਡਿਸਟ੍ਰਿਕਟ ਫੈਜ਼ਾਬਾਦ ਦੇ ਵਿੱਚ, ਅਯੋਧਿਆ ਦੇ ਕੋਲੇ, ਉੱਥੇ ਉਹ ਪੈਦਾ ਹੋਏ ਸੀਗੇ। ਤੇ ਉਹਨਾਂ ਦੀ ਦੇਖੋ ਬੜੀ ਟ੍ਰੈਜਡੀ ਹੈ, ਜਿਹੜੇ ਪੂਰਨ ਸੰਤ ਹੁੰਦੇ ਨੇ, ਮੈਂ ਪਹਿਲਾਂ ਹੀ ਗੱਲ ਕਹਿ ਦਿਆਂ ਕਿ ਨਿਕਲਣਾ ਜਾਵੇ, ਉਹਨਾਂ ਦੀ ਟ੍ਰੈਜਡੀ ਇਹ ਹੁੰਦੀ ਹੈ ਕਿ ਉਹ ਦੱਸਦੇ ਨੇ ਸੱਚਾਈ, ਤੇ ਸੱਚਾਈ ਕੋਈ ਮੰਨਣ ਨੂੰ ਤਿਆਰ ਨਹੀਂ। ਜਿਨ੍ਹਾਂ ਦੀ ਦੁਕਾਨਦਾਰੀ ਬੰਦ ਹੋਵੇ, ਚਾਹੇ ਉਹ ਭਾਈ ਜੀ ਨੇ, ਚਾਹੇ ਉਹ ਪੁਰੋਹਿਤ ਨੇ, ਚਾਹੇ ਉਹ ਪੰਡਿਤ ਨੇ, ਚਾਹੇ ਉਹ ਪ੍ਰੀਸਟ ਨੇ, ਜਦੋਂ ਪੂਰਨ ਸੰਤ ਸਾਨੂੰ ਹਕੀਕਤ ਸਮਝਾਉਂਦੇ ਨੇ, ਅਸਲੀਅਤ ਦੱਸਦੇ ਨੇ, ਸੱਚ ਬੋਲਦੇ ਨੇ, ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ, ਉਹ ਸਾਡੇ ਅਗੇਂਸਟ ਹੋ ਜਾਂਦੇ ਨੇ। ਇਸੇ ਕਰਕੇ ਜੀਸਸ ਕ੍ਰਾਈਸਟ ਨੂੰ ਵੀ ਫਾਂਸੀ ਤੇ ਚੜਾਇਆ ਸੀ ਨਾ, ਸੂਲੀ ਤੇ ਚੜਾਇਆ ਸੀ। ਸੁਕਰਾਤ ਨੂੰ ਇਸੇ ਕਰਕੇ, ਕਿਉਂਕਿ ਸੱਚ ਬੋਲਦਾ ਸੀਗਾ, ਉਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਸੀ। ਇਸੇ ਤਰ੍ਹਾਂ ਜਿਹੜੇ ਪੰਜਵੀਂ ਪਾਤਸ਼ਾਹੀ ਨੇ ਸਾਨੂੰ ਰੂਹਾਨੀਅਤ ਦੀ ਸੱਚੀ ਟੀਚਿੰਗ ਦਿੱਤੀ, ਤਾਂ ਮੌਕੇ ਦੇ ਜਿਹੜੇ ਹੁਕਮਰਾਨ ਸੀ ਉਹਨਾਂ ਨੇ ਤੱਤੇ ਤਵਿਆਂ ਤੇ ਬਿਠਾ ਕੇ ਗਰਮ ਗਰਮ ਰੇਤ ਦੇ ਕੜਛੇ ਉਹਨਾਂ ਦੇ ਸਿਰ ਚ ਪਾਏ, ਉਹਨਾਂ ਦੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਨੀਹਾਂ ਚ ਚਨਾਤਾ। ਇਸੇ ਤਰ੍ਹਾਂ ਜਿਹੜਾ ਪਲਟੂ ਸਾਹਿਬ ਸੀਗੇ, ਇਹ ਵੀ ਬੜੀ ਸੱਚਾਈ ਤੇ ਖੁੱਲ ਕੇ ਪਖੰਡ ਦੇ ਬਾਰੇ ਬੋਲਦੇ ਸੀਗੇ, ਰੂਹਾਨੀਅਤ ਦੀ ਅਸਲੀਅਤ ਦੱਸਦੇ ਸੀ ਸਿੰਪਲ ਤਰੀਕੇ ਦੇ ਨਾਲ। ਸੋ ਉਸ ਵੇਲੇ ਦੇ ਜਿਹੜੇ ਪੁਜਾਰੀ ਸੀਗੇ, ਪੰਡਿਤ ਸੀਗੇ, ਉਹ ਇਹਨਾਂ ਦੇ ਖਿਲਾਫ ਹੋ ਗਏ, ਕਿਉਂਕਿ ਮੈਜੋਰਟੀ ਉਹਨਾਂ ਦੀ ਸੀਗੀ। ਸੋ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਪਲਟੂ ਸਾਹਿਬ ਸੀ, ਇਹ ਇੱਕ ਦੁਕਾਨਦਾਰ ਸੀਗੇ, ਗਰੋਸਰੀ ਦੇ ਸਟੋਰ ਸੀਗਾ, ਦੁਕਾਨ ਕਹਿ ਲਓ, ਸੌਦੇ ਦੀ ਦੁਕਾਨ ਸੀ। ਇਹ ਰਾਤ ਨੂੰ ਸੁੱਤੇ ਪਏ ਸੀਗੇ ਦੁਕਾਨ ਦੇ ਵਿੱਚ, ਤੇ ਉਹ ਪੰਡਤਾਂ ਨੇ ਇਕੱਠੇ ਹੋ ਕੇ ਬਾਹਰੋਂ ਲਾਤਾ ਜਿੰਦਾ, ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਤੀ, ਤੇ ਪਲਟੂ ਸਾਹਿਬ ਨੂੰ ਜਿਉਂਦਾ ਹੀ ਸਾੜਤਾ। ਇਹ ਹੈ ਪੂਰਨ ਸੰਤਾਂ ਨਾਲ ਟ੍ਰੈਜਡੀ, ਦੈਟਸ ਵਟ ਵੀ ਆਰ ਬਿਹੇਵਿੰਗ ਟੂਵਰਡਸ ਦੈਮ। ਜਿਹੜੇ ਚੰਗੇ ਲੋਕ ਹੁੰਦੇ ਨੇ ਉਹਨਾਂ ਦੇ ਅਸੀਂ ਖਿਲਾਫ ਹੋ ਜਾਂਦੇ ਹਾਂ, ਤੇ ਜਿਹੜੇ ਮਾੜੇ ਹੁੰਦੇ ਨੇ, ਨਕਲੀ ਸਾਧੂ ਹੁੰਦੇ ਨੇ, ਸੰਤ ਹੁੰਦੇ ਨੇ, ਉਹਨਾਂ ਦੀ ਹੁਕਮਰਾਨਾਂ ਨਾਲ ਯਾਰੀ ਹੁੰਦੀ ਹੈ। ਕਿਸੇ ਜੀ ਕੀ ਮਜਾਲ ਉਹਨਾਂ ਦੇ ਬਾਰੇ ਬੋਲ ਸਕਣ, ਉਹਨਾਂ ਨੇ ਤਾਂ ਇੰਨੇ ਬੜੇ ਸਿਕਿਉਰਿਟੀ ਦੇ ਗੁੰਡੇ ਪਾ ਰੱਖੇ ਹੁੰਦੇ ਨੇ। ਝਾਕ ਕੇ ਦੇਖੋ, ਅੱਜ ਵੀ ਦੇਖ ਲਓ ਤੁਸੀਂ, ਜਿਹੜਾ ਕੋਈ ਸੱਚਾ ਸੰਤ ਹੈ ਉਹ ਇਕੱਲਾ ਹੀ ਰਹਿੰਦਾ, ਉਹਦੇ ਪਿੱਛੇ ਗਰੁੱਪ ਨਹੀਂ ਹੁੰਦੇ, ਉਹਦੀਆਂ ਟੀਚਿੰਗ ਉਹਨੂੰ ਅਸੀਂ ਮੰਨਦੇ ਨਹੀਂ। ਤੇ ਜਿਹੜੇ ਦਿਖਾਵਾ ਕਰਦੇ ਨੇ ਵੱਡੀਆਂ ਵੱਡੀਆਂ ਪਲਟਣਾਂ ਲੈਂਦੇ, ਵੱਡੇ ਵੱਡੇ ਡੇਰੇ ਬਣਾਉਂਦੇ, ਵੱਡੇ ਵੱਡੇ ਕਾਰਾਂ ਰੱਖਦੇ ਨੇ, ਵੱਡੇ ਵੱਡੇ ਜਹਾਜ਼ਾਂ 'ਚ ਤੁਰਦੇ ਨੇ, ਵੱਡੇ ਵੱਡੇ ਹੁਕਮਰਾਨਾਂ ਨਾਲ ਦੋਸਤੀ ਹੈ, ਉਹਨਾਂ ਕੋਲ ਝਾਕ ਕੇ ਦੇਖੋ, ਫੱਟ ਤੁਹਾਡੇ ਮਗਰ ਗੁੰਡੇ ਲਾ ਦਾਂਗੇ, ਤੁਹਾਡਾ ਤੁਹਾਨੂੰ ਮਾਰ ਕੇ ਜ਼ਮੀਨ 'ਚ ਗੱਡ ਦਿੰਦੇ ਨੇ, ਫਿਰ ਉੱਪਰੋਂ ਸਤਸੰਗ ਕਹਿੰਦੇ ਤਾਂ ਵੀ ਇਹ ਤਾਂ ਜੀ ਬਸ ਇਹਦੀ ਪਰਮਾਤਮਾ ਦੀ ਮੌਤ ਸੀ, ਤਾਂ ਟਰੱਕ ਤੋਂ ਡਿੱਗ ਕੇ ਮਰ ਗਿਆ, ਤਾਂ ਫਲਾਣਾ ਡਿੱਗ ਕੇ ਮਰ ਗਿਆ, ਚਲੋ ਇਹਨੂੰ ਇੱਥੇ ਹੀ ਫੂਕ ਦਿਓ, ਘਰ ਦੇ ਵੀ ਅੰਧ ਵਿਸ਼ਵਾਸ ਕਰਕੇ ਉਹਨੂੰ ਯਕੀਨ ਕਰ ਲੈਂਦੇ ਵੀ ਸੰਤ ਤਾਂ ਇਹ ਹੋ ਹੀ ਨਹੀਂ ਸਕਦਾ, ਪਰ ਪਖੰਡੀ ਸੰਤ ਹੁੰਦੇ ਨੇ। ਪਰ ਪਲਟੂ ਸਾਹਿਬ ਇੱਕ ਪੂਰਨ ਉੱਚ ਕੋਟੀ ਦੇ ਮਹਾਤਮਾ ਹੋਏ ਨੇ। ਦੇਖੋ ਪਲਟੂ ਜਿਹੜਾ ਹੈਗਾ ਇਹਨਾਂ ਦਾ ਅਸਲੀ ਨਾਂ ਨਹੀਂ ਸੀਗਾ, ਪਲਟੂ ਵਾਜ਼ ਨਾਟ ਹਿਸ ਓਰਿਜਨਲ ਨੇਮ, ਕਿਉਂਕਿ ਪਲਟੂ ਸਾਹਿਬ ਦੇ ਜਿਹੜੇ ਗੁਰੂ ਸੀਗੇ, ਮੁਰਸ਼ਿਦ ਸੀਗੇ, ਕਾਮਲ ਸੰਤ ਸੀਗੇ, ਜਿਨ੍ਹਾਂ ਤੋਂ ਇਹਨਾਂ ਨੇ ਨਾਮਦਾਨ ਦੀ ਦੀਕਸ਼ਾ ਲਈ ਸੀ, ਉਹਨਾਂ ਦਾ ਨਾਂ ਸੀ ਮਾਸਟਰ ਗੋਬਿੰਦ ਦਾਸ। ਗੋਬਿੰਦ ਦਾਸ ਇਹਨਾਂ ਦੇ ਗੁਰੂ ਸੀਗੇ, ਤੇ ਜਦੋਂ ਉਹਨਾਂ ਨੇ ਇਹਨਾਂ ਨੂੰ ਦੀਕਸ਼ਾ ਦਿੱਤੀ, ਨਾਮਦਾਨ ਦਿੱਤਾ, ਅੰਮ੍ਰਿਤ ਛਕਾਇਆ, ਤੇ ਇਹਨਾਂ ਨੇ ਤਾਂ ਫਟਾਫਟ ਅਮਲ ਕਰਨਾ ਸ਼ੁਰੂ ਕਰਤਾ। ਜਿਵੇਂ ਆਪਾਂ ਡਾਕਟਰ ਤੋਂ ਜਾ ਕੇ ਜਿਹੜਾ ਕੋਈ ਦਵਾਈ ਦਿੰਦਾ, ਜੇ ਫਟਾਫਟ ਆ ਕੇ ਸਭ ਤੋਂ ਪਹਿਲਾਂ ਘਰੇ ਬਣਨ ਸਾਰੀ ਪਾਣੀ ਲੈ ਕੇ ਦਵਾਈ ਲੈਣਾ, ਉਹਦਾ ਅਸਰ ਵੀ ਹੁੰਦਾ। ਜੇ ਦਵਾਈ ਲਿਆ ਕੇ ਆਲੇ ਦੇ ਵਿੱਚ ਰੱਖਤੀ, ਅਲਮਾਰੀ 'ਚ ਰੱਖਤੀ, ਮੁੜ ਕੇ ਛੇੜੀ ਨਹੀਂ, ਤੇ ਫਿਰ ਸਾਡੇ ਦੇ ਅਸਰ ਕੀ ਹੋਊਗਾ? ਸੋ ਇਸੇ ਤਰ੍ਹਾਂ ਹੀ ਬਿਲਕੁਲ ਗੋਬਿੰਦ ਦਾਸ ਨੇ ਜਦੋਂ ਪਲਟੂ ਸਾਹਿਬ ਨੂੰ ਨਾਂ ਦਿੱਤਾ, ਤਾਂ ਇਹ ਤਾਂ ਭਜਨ ਸਿਮਰਨ ਦੇ ਵਿੱਚ ਬੈਠ ਕੇ ਉਹਨਾਂ ਦੀਆਂ ਟੀਚਿੰਗ ਨੂੰ ਪ੍ਰੈਕਟੀਕਲ ਸ਼ੇਪ ਦੇਣ ਲੱਗ ਗਏ। ਤੇ ਕਿਹਾ ਜਾਂਦਾ ਕਿ ਇਹਨਾਂ ਦੀ ਜਿਹੜੀ ਸੁਰਤ ਹੈ ਨਾ, ਉਹ ਅੰਦਰ ਲੱਗਣੀ ਸ਼ੁਰੂ ਹੋ ਗਈ, ਬਾਹਰਲੇ ਖਿਆਲ ਬੰਦ ਹੋ ਗਏ, ਹਮੇਸ਼ਾ ਅੱਖਾਂ ਮੀਚ ਕੇ ਸੁਣ ਸਮਾਧ ਦੇ ਵਿੱਚ ਬੈਠੇ ਰਹਿੰਦੇ ਸੀਗੇ। ਤੇ ਜਦੋਂ ਇਹਨਾਂ ਦੇ ਗੁਰੂ ਨੇ ਦੇਖਿਆ ਵੀ ਇਹਦਾ ਤਾਂ ਕੋਈ ਬਾਹਰ ਖਿਆਲ ਹੀ ਨਹੀਂ, ਦੁਕਾਨ ਵੀ ਖੁੱਲੀ ਪਈ ਹੈ, ਅੱਖਾਂ ਮੀਚੀ ਬੈਠਾ, ਜਿਹਨੇ ਕੋਈ ਜੀ ਕਰਦਾ ਸਮਾਨ ਲੈ ਜਾਓ ਚੱਕ ਕੇ, ਕੋਈ ਗੱਲ ਹੀ ਨਹੀਂ ਕਰਦਾ, ਹੋਰ ਹੀ ਗੱਲਾਂ ਅੰਦਰ ਲੀਆਂ ਕਰਦਾ। ਤਾਂ ਉਹਨਾਂ ਨੇ ਕਿਹਾ ਵੀ ਇਹ ਪਲਟ ਗਿਆ, ਉਲਟ ਗਿਆ, ਬਾਹਰਲੀਆਂ ਚੀਜ਼ਾਂ ਤੋਂ, ਬਾਹਰਲੀ ਅਟੈਚਮੈਂਟ ਤੋਂ, ਦੁਨਿਆਵੀ ਅਟੈਚਮੈਂਟ ਤੋਂ ਇਹਦੀ ਡਿਟੈਚ ਹੋ ਗਿਆ, ਤੇ ਅੰਦਰ ਇਹ ਅਟੈਚ ਹੋ ਗਿਆ, ਇਸ ਕਰਕੇ ਇਹਦਾ ਨਾਂ ਪਲਟੂ ਰੱਖਿਆ। ਪਲਟੂ ਜਿਹੜਾ ਸੀਗਾ, ਹਾਉ ਅਰਲੀ ਪਲਟੂ ਹੈ ਟਰਨ ਹਿਸ ਅਟੈਨਸ਼ਨ ਆਊਟਵਰਡ ਇਨ ਟੂ ਇਨਵਰਡ, ਫਰੋਮ ਬਾਹਰਲੀਆਂ ਗੱਲਾਂ ਤੋਂ, ਬਾਹਰਲੇ ਅਟੈਚਮੈਂਟ ਤੋਂ ਇਨਰ ਉਹਦਾ ਧਿਆਨ ਲੱਗਣਾ ਸ਼ੁਰੂ ਹੋ ਗਿਆ। ਇਸ ਕਰਕੇ ਇਹਨਾਂ ਦੇ ਗੁਰੂ ਗੋਬਿੰਦ ਦਾਸ ਜੀ ਨੇ ਇਹਨਾਂ ਦਾ ਨਾਂ ਪਲਟੂ ਰੱਖਿਆ। ਪਲਟੂ ਸਾਹਿਬ ਦੀ ਬਾਣੀ 'ਚ ਆਉਂਦਾ, ਪਲਟੂ ਪਲਟੂ ਕਿਆ ਕਰੇ, ਮਨ ਕੋ ਡਾਲੇ ਧੋਏ, ਕਾਮ ਕ੍ਰੋਧ ਕਰ, ਕਾਮ ਕ੍ਰੋਧ ਕੋ ਮਾਰ ਕਰ, ਸੋਈ ਪਲਟੂ ਹੋਏ। ਜਿਹੜਾ ਬੰਦਾ ਆਪਣੀਆਂ ਈਗੋਸ, ਸੈਕਸੁਅਲ ਡਿਜ਼ਾਇਰਸ, ਕੋਈ ਵੀ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ, ਉਹਨਾਂ ਨੂੰ ਮਾਰ ਲੈਂਦਾ, ਮਨ ਨੂੰ ਕਾਬੂ ਕਰ ਲੈਂਦਾ, ਤੇ ਮਨ ਨੂੰ ਸਿੱਧੇ ਰਸਤੇ ਤੇ ਚਲਾਉਂਦਾ, ਤੇ ਪਰਮਾਤਮਾ ਵੱਲ ਨੂੰ ਉਹਦਾ ਚੁਕਾਅ ਹੋ ਜਾਂਦਾ, ਉਸੇ ਨੂੰ ਪਲਟੂ ਕਹਿੰਦੇ ਨੇ। ਪਲਟੂ ਸਾਹਿਬ ਦੀ ਬਾਣੀ ਦੇ ਵਿੱਚ ਆਉਂਦਾ ਕਿ ਉਹ ਇੱਕ ਗਰੋਸਰੀ ਦੀ ਦੁਕਾਨ ਕਰਦੇ ਸੀ, ਕਿਉਂਕਿ ਮੇਰੀ ਰਿਸਰਚ ਹੈ, ਉਹਨਾਂ ਦੀ ਆਪਣੀ ਬਾਣੀ ਦੇ ਵਿੱਚ ਲਿਖਿਆ, ਪਲਟੂ ਦਾਸ ਇੱਕ ਬਾਣੀ ਆ ਰਹੇ ਅਬਦ ਕੇ ਬੀਚ, ਕਿ ਅਯੋਧਿਆ ਦੇ ਵਿੱਚ ਇੱਕ ਪਲਟੂ ਦਾਸ ਗਰੋਸਰੀ ਦਾ ਕੰਮ ਕਰਦਾ। ਮੈਂ ਹੂੰ ਪਲਟੂ ਬਾਣੀ ਆ, ਉਹਨਾਂ ਨੇ ਕਿਹਾ ਆਮ ਇਹ ਪਲਟੂ ਐਜ ਏ ਗਰੋਸਰ, ਉਹਨਾਂ ਨੇ ਖੁਦ ਕਿਹਾ ਕਿ ਮੈਂ ਇੱਕ ਬਾਣੀਆ ਹਾਂ, ਦੁਕਾਨਦਾਰੀ ਦਾ ਕੰਮ ਕਰਦਾ। ਪਰ ਇਹ ਨਾ ਸੋਚੋ, ਜਿਹੜੇ ਸਾਡੇ ਲੋਕ ਨੇ ਨਾ ਦੁਨੀਆਂ ਦੇ ਅੱਜ, ਇਨਕਲੂਡਿੰਗ ਮੀ, ਅਸੀਂ ਸੋਚਦੇ ਹਾਂ ਵੀ ਜਿਹੜਾ ਬੰਦਾ ਦੁਕਾਨਦਾਰ ਹੈ ਉਹ ਰੱਬ ਨੂੰ ਕਿਵੇਂ ਪਾਲੂਗਾ, ਉਹਨੂੰ ਤਾਂ ਜੰਗਲਾਂ ਦੇ ਵਿੱਚ ਲੰਬੀ ਦਾੜੀ ਰੱਖਣ ਦੀ ਲੋੜ ਹੈ, ਚਿੱਟੇ ਕੱਪੜੇ ਪਾਉਣ ਦੀ ਲੋੜ ਹੈ, ਵਧੀਆ ਵਧੀਆ ਫਲੀਟ ਪਾਉਣ ਦੀ ਲੋੜ ਹੈ, ਜਾਂ ਮੱਥੇ ਦੇ ਤਿਲਕ ਲਗਾਉਣ ਦੀ ਲੋੜ ਹੈ, ਜਾਂ ਧੋਤੀ ਭਗਵੇਂ ਕੱਪੜੇ ਪਾਉਣ ਦੀ ਲੋੜ ਹੈ, ਉਹੀ ਸੰਤ ਹੋ ਸਕਦਾ, ਦੁਕਾਨਦਾਰ ਕਿਵੇਂ ਹੋ ਸਕਦਾ? ਭਾਈ ਸਾਹਿਬ, ਗੱਲ ਮੈਂ ਬੜੀ ਸਪਸ਼ਟ ਕਰਦਾ ਨਾ, ਜਿੰਨੀ ਮੈਂ ਰਿਸਰਚ ਕੀਤੀ ਹੈ, ਜਿਹੜਾ ਵੀ ਬੰਦਾ ਅੰਦਰ ਮਿਹਨਤ ਕਰੂ ਉਹਨੂੰ ਅੰਦਰਲਾ ਗਿਆਨ ਹੋਊ, ਜਿਹੜਾ ਬੰਦਾ ਬਾਹਰਲੀ ਮਿਹਨਤ ਕਰੂ ਉਹਨੂੰ ਬਾਹਰਲਾ ਗਿਆਨ ਹੋ ਜੂਗਾ। ਜੇ ਅਮੀਰ ਬਾਹਰੋਂ ਹੋਣਾ ਤਾਂ ਬਾਹਰਲੀ ਮਿਹਨਤ ਕਰੋ, ਤੇ ਜੇ ਅਮੀਰ ਅੰਦਰੋਂ ਹੋਣਾ ਤਾਂ ਅੰਦਰ ਮਿਹਨਤ ਕਰੋ। ਸੋ ਪਲਟੂ ਦਾਸ ਦੀ ਜਿਹੜੀ ਸੁਰਤ ਸੀ ਨਾ, ਸੁਨ ਸਮਾਧ ਸੀਗੀ, ਉਹ ਅੰਦਰ ਲੱਗ ਗਈ। ਕਦੋਂ ਲੱਗੀ? ਜਦੋਂ ਉਹਨਾਂ ਨੇ ਆਪਣੇ ਗੁਰੂ ਗੋਬਿੰਦ ਦਾਸ ਤੋਂ ਨਾਮਦਾਨ ਲਿਆ। ਸੋ ਪਲਟੂ ਸਾਹਿਬ ਦੀ ਜਿੰਨੀ ਵੀ ਸਪਿਰਚੁਅਲ ਟੀਚਿੰਗਸ ਹੈ, ਉਹ ਤਿੰਨ ਗੱਲਾਂ ਤੇ ਬੇਸ ਕਰਦੀ ਹੈ। ਪਲਟੂ ਸਾਹਿਬ ਨੇ ਕਿਹਾ ਹੈ ਆਪਣੀ ਬਾਣੀ ਦੇ ਵਿੱਚ, ਉਹਨਾਂ ਨੇ ਬੜੀ ਲਿਟਰੇਚਰ ਦੇ ਵਿੱਚ ਲਿਖਿਆ ਹੈ ਵੀ ਇਨਸਾਨ ਨੂੰ ਜਿਹੜਾ ਗਿਆਨ ਹੈ ਨਾ, ਨੌਲੇਜ, ਉਹ ਤਿੰਨ ਪ੍ਰਕਾਰ ਤੋਂ ਪ੍ਰਾਪਤ ਹੁੰਦਾ, ਜਾਂ ਤਿੰਨ ਪ੍ਰਕਾਰ ਦਾ ਨੌਲੇਜ ਹੁੰਦੀ ਹੈ, ਤਿੰਨ ਪ੍ਰਕਾਰ ਦਾ ਗਿਆਨ ਹੁੰਦਾ। ਸਭ ਤੋਂ ਪਹਿਲਾ ਗਿਆਨ ਹੁੰਦਾ ਸੁਣਿਆ, ਕਿ ਅਸੀਂ ਸੁਣਦੇ ਹਾਂ। ਜਿਵੇਂ ਅਸੀਂ ਫਾਰ ਐਗਜ਼ਾਮਪਲ ਸਿਰ ਦੁਖਦਾ ਤੇ ਸਾਨੇ ਸੁਣੇ ਆ ਵੀ ਸਿਰ ਦੁਖਦਾ ਤਾਂ ਟੈਲਾਨੋਲ ਦੀ ਗੋਲੀ ਲੈ ਲਓ, ਇਹ ਸੁਣੇ ਆ ਅਸੀਂ। ਫਿਰ ਜਦੋਂ ਅਸੀਂ ਸਾਡਾ ਕਿਤੇ ਆਪਣਾ ਸਿਰ ਦੁਖਿਆ, ਦੂਜੀ ਵਾਰ ਦੁਖਿਆ, ਤੀਜੀ ਵਾਰ ਦੁਖਿਆ, ਕਿਸੇ ਹੋਰ ਦਾ ਦੁਖਿਆ, ਉੱਥੇ ਲੋਕ ਕਹਿੰਦੇ ਨੇ ਵੀ ਡਾਕਟਰ ਕਹਿੰਦੇ ਟੈਲਾਨੋਲ ਲੈ ਲਓ, ਟੈਲਾਨੋਲ ਲੈ ਲਓ। ਜਦੋਂ ਅਸੀਂ ਵਾਰ ਵਾਰ ਸੁਣਦੇ ਹਾਂ ਤਾਂ ਫਿਰ ਅਸੀਂ ਮੰਨ ਜਾਂਦੇ ਹਾਂ, ਫਿਰ ਸਾਡਾ ਵੀ ਯਕੀਨ ਹੁੰਦਾ, ਅੱਗੇ ਵੀ ਅਸੀਂ ਰਹਿ ਦਿੰਦੇ ਹਾਂ ਵੀ ਜਿਹਦਾ ਵੀ ਸਿਰ ਦੁਖਦਾ ਉਹ ਟੈਲਾਨੋਲ ਲੈ ਲਓ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸੁਣਿਆ ਵੀ ਇਸ ਕੁੱਲ ਕਾਇਨਾਤ ਨੂੰ, ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ ਚਾਹੇ, ਉਹ ਅਸੀਂ ਸੁਣ ਲਿਆ, ਤੇ ਜਦੋਂ ਅਸੀਂ ਮੰਦਰ ਚ ਜਾਂਦੇ ਹਾਂ, ਗੁਰਦੁਆਰੇ ਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਚਰਚ ਜਾਂਦੇ ਹਾਂ, ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਸੰਤਾਂ ਮਹਾਤਮਾ ਦੀ ਕੰਪਨੀ ਕਰਦੇ ਹਾਂ, ਉਹ ਸਾਨੂੰ ਸਮਝਾਉਂਦੇ ਨੇ ਵੀ ਭਾਈ ਸਾਹਿਬ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ, ਉਹਦਾ ਨਾਂ ਭਾਵੇਂ ਰੱਬ ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਗੋਦਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਉਹ ਜਦੋਂ ਅਸੀਂ ਵਾਰ ਵਾਰ ਸੁਣਦੇ ਹਾਂ, ਕਿਤਾਬਾਂ ਚੋਂ ਪੜ੍ਹਦੇ ਹਾਂ, ਧਾਰਮਿਕ ਗ੍ਰੰਥਾਂ ਚੋਂ ਪੜ੍ਹਦੇ ਹਾਂ, ਫਿਰ ਅਸੀਂ ਸੁਣਦੇ ਨਹੀਂ, ਫਿਰ ਅਸੀਂ ਮੰਨਣ ਵੀ ਲੱਗ ਜਾਂਦੇ ਹਾਂ ਕਿ ਹਾਂ ਇਸ ਦੁਨੀਆਂ ਨੂੰ ਪਰਮਾਤਮਾ ਨੇ ਪੈਦਾ ਕੀਤਾ, ਉਹਦੇ ਵੱਖ ਨਾ ਹੋ ਸਕਦੇ, ਕੋਈ ਤਾਕਤ ਹੈ। ਪਹਿਲਾਂ ਅਸੀਂ ਸੁਣਿਆ, ਜਦੋਂ ਵਾਰ ਵਾਰ ਸੁਣੀ ਜਾਂਦੇ ਹਾਂ, ਵਾਰ ਵਾਰ ਸੁਣੀ ਜਾਂਦੇ ਹਾਂ, ਫਿਰ ਅਸੀਂ ਮੰਨਦੇ ਹਾਂ। ਤੇ ਪਲਟੂ ਸਾਹਿਬ ਕਹਿੰਦੇ ਜਦੋਂ ਅਸੀਂ ਮੰਨਦੇ ਹਾਂ ਨਾ, ਹਾਲੇ ਅਸੀਂ ਮੰਨੇ ਹੀ ਹਾਂ, 100% ਸਾਨੂੰ ਨੌਲੇਜ ਨਹੀਂ, ਉਸ ਤੋਂ ਬਾਅਦ ਜੋ ਕੁਛ ਵੀ ਅਸੀਂ ਮੰਨੇ ਹੈ ਉਹਨੂੰ ਜਦੋਂ ਅਸੀਂ ਪ੍ਰੈਕਟੀਕਲ ਸ਼ੇਪ ਚ ਜਾ ਕੇ ਆਪ ਪ੍ਰੈਕਟੀਕਲ ਕਰਦੇ ਹਾਂ, ਆਪ ਅਜਮਾ ਕੇ ਦੇਖਦੇ ਹਾਂ, ਫਿਰ ਅਸੀਂ ਉਹਨੂੰ ਜਾਣਦੇ ਹਾਂ। ਹੋਰ ਐਗਜ਼ਾਮਪਲ ਲੈ ਲਓ, ਐਲੋਵੇਰਾ ਦੀ ਐਗਜ਼ਾਮਪਲ ਲੈ ਲਓ, ਜਿਹੜਾ ਘੀਆ ਕੁਆਰ ਹੁੰਦਾ। ਬਹੁਤੇ ਲੋਕ ਇਹ ਕਹਿੰਦੇ ਨੇ, ਤੁਹਾਡੇ ਵੀ ਨੌਲੇਜ ਹੋਊਗਾ, ਮੈਨੂੰ ਵੀ ਪਤਾ ਸੀ, ਮੈਂ ਵੀ ਸੁਣਿਆ ਸੀਗਾ ਕਿ ਵੀ ਜਿਹੜਾ ਘੀਆ ਕੁਆਰ ਖਾਣ ਦੇ ਨਾਲ ਕੰਡੇ ਦੇ ਲਾ ਕੇ ਉਹਦਾ ਜਿਹੜੀ ਗਲੂ ਹੁੰਦੀ ਹੈ, ਜੈਲ ਹੁੰਦੀ ਹੈ, ਉਹਨੂੰ ਜੇ ਖਾਓਗੇ ਤਾਂ ਕੌਂਸਟੀਪੇਸ਼ਨ ਤੋਂ ਆਰਾਮ ਆ ਜਾਂਦਾ, ਇੱਕ ਤਾਕਤ ਆਉਂਦੀ ਹੈ, ਇੱਕ ਜਿਹੜੇ ਹੱਡੀਆਂ ਹੁੱਡੀਆਂ ਦਰਦ ਕਰਦੀਆਂ ਉਹ ਠੀਕ ਹੋ ਜਾਂਦੀਆਂ। ਸੁਣਿਆ ਜਦੋਂ ਅਸੀਂ ਬਹੁਤ ਸਾਰੇ ਲੋਕਾਂ ਦਾ ਸੁਣਿਆ, ਜ਼ਿੰਦਗੀ ਦੀ 10-20-50 ਲੋਕਾਂ ਦਾ ਸੁਣਿਆ ਵੀ ਹਾਂ ਹਾਂ, ਆਪਾਂ ਕਹਿੰਦੇ ਯਾਰ ਹਾਂ ਗੱਲ ਤਾਂ ਸਹੀ ਹੈ, ਸਾਰੇ ਬੰਦੇ ਇਹੀ ਕਹੀ ਜਾਂਦੇ ਨੇ, ਉਹ ਮੰਨ ਲਿਆ। ਫਿਰ ਜਦੋਂ ਆਪ ਕੰਡੇ ਲਾ ਕੇ ਉਹਦਾ ਛਿਲਕਾ ਤਾਰ ਕੇ ਆਪ ਪੀਤਾ, 1 ਵਾਰ 2 ਵਾਰ 10 ਵਾਰ, ਤੇ ਆਪਦੇ ਹੋ ਗਏ ਗੋਡੇ ਠੀਕ, ਫਿਰ ਤੁਹਾਨੂੰ ਪੂਰੇ ਤੌਰ ਤੇ ਜਾਣਦੇ ਹੋ, 100% ਯਕੀਨ ਹੋ ਜਾਂਦਾ। ਸੋ ਇਸੇ ਤਰ੍ਹਾਂ ਹੀ ਪਲਟੂ ਸਾਹਿਬ ਨੇ ਕਿਹਾ ਕਿ ਰੂਹਾਨੀਅਤ, ਪਰਮਾਤਮਾ ਹੈਗਾ ਨਹੀਂ ਹੈਗਾ, ਕਿੱਥੇ ਹੈ, ਇਹ ਭਾਈ ਸਾਹਿਬ ਸੰਤਾਂ ਮਹਾਤਮਾ ਨੇ ਬਹੁਤ ਕੁਝ ਦੱਸਿਆ, ਤੁਹਾਨੂੰ ਸੁਣਿਆ ਵੀ ਹੈ, ਹੁਣ ਤੁਸੀਂ ਜਿੰਨਾ ਚਿਰ ਤੱਕ ਖੁਦ ਮਿਹਨਤ ਕਰਕੇ ਉਸ ਨੂੰ ਪ੍ਰਾਪਤ ਨਹੀਂ ਕਰਦੇ, ਉਨਾ ਚਿਰ ਤੱਕ ਤੁਹਾਡੀ ਨੌਲੇਜ ਪੂਰਨ ਨਹੀਂ ਹੈ। ਸੋ ਇਸੇ ਆਧਾਰ ਤੇ ਪਲਟੂ ਸਾਹਿਬ ਨੇ ਲਿਖਿਆ ਕਿ ਗੋਡ ਇਜ਼ ਨੋਵੇਅਰ ਆਊਟਸਾਈਡ। ਉਨ੍ਹਾਂ ਨੇ ਪਹਿਲੀ ਉਹਦੀ ਰੂਹਾਨੀ ਦੀ ਟੀਚਿੰਗ ਦਿੱਤੀ ਕਿ ਪਰਮਾਤਮਾ ਕਿਤੇ ਬਾਹਰ ਨਹੀਂ ਹੈ। ਕਿਉਂ? ਉਨ੍ਹਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ, ਤੀਰਥ ਮੇਂ ਬਹੁਤ ਹਮ ਖੋਜਿਆ, ਕਿ ਮੈਂ ਤੀਰਥਾਂ ਦੇ ਉੱਤੇ ਬਹੁਤ ਗਿਆ, ਖੋਜਿਆ, ਮੈਨੂੰ ਤੀਰਥਾਂ 'ਚ ਜਾ ਕੇ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਉਹਾਂ ਤੋਂ ਕੁਛ ਨਹੀਂ ਪਾਇਆ, ਉੱਥੇ ਜਾ ਕੇ ਮੈਨੂੰ ਪਰਮਾਤਮਾ ਮਿਲਿਆ ਨਹੀਂ। ਇਹ ਝੂਠ ਫਰੇਬ ਨਹੀਂ ਕਰਦੇ ਜਿਹੜੇ ਪੂਰਨ ਸੰਤ ਨੇ, ਸੱਚਾਈ ਦੱਸਦੇ ਨੇ। ਲੌਂਗ ਡਿਡ ਆਈ ਸੀਕ ਹਿਮ ਇਨ ਦਾ ਹੋਲੀ ਪਲੇਸਿਸ ਬਟ ਕੁਡ ਨਾਟ ਫਾਊਂਡ ਹਿਮ, ਕਿ ਮੈਂ ਬੜੇ ਤੀਰਥ ਸਥਾਨਾਂ ਤੇ ਗਿਆ, ਕਿਉਂਕਿ ਹਿੰਦੂ ਸੀਗੇ, ਹਿੰਦੂ ਦੀ ਧਾਰਮਿਕ ਸੀ, ਗੰਗਾ ਜੀ ਗਏ, ਜਮੁਨਾ ਜੀ ਵੀ ਗਏ, ਮਥੁਰਾ ਵੀ ਗਏ, ਜਿੱਥੇ ਵੀ ਗਏ, ਕਹਿੰਦੇ ਮੈਂ ਸਾਰਾ ਕੁਛ ਕਰਕੇ ਦੇਖ ਲਿਆ ਜੰਗਲਾਂ ਪਹਾੜਾਂ ਚ, ਮੈਨੂੰ ਪਰਮਾਤਮਾ ਨਹੀਂ ਮਿਲਿਆ। ਮੂਰਤ ਕੋ ਪੂਜ ਪਛਤਾਨੇ ਨਜ਼ਰ ਮੇ ਕੁਛ ਨਹੀਂ ਆਇਆ, ਕਹਿੰਦਾ ਮੈਂ ਜਿੰਨੀਆਂ ਵੀ ਮੂਰਤੀਆਂ ਸੀ, ਆਈਡੀਅਲ ਸੀ, ਮੰਦਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਪੂਜਾ ਵੀ ਕੀਤੀ, ਪਰ ਮੈਨੂੰ ਉਹਨਾਂ ਮੂਰਤਾਂ ਦੇ ਵਿੱਚੋਂ, ਉਹਨਾਂ ਸਟੈਚੂਸ ਦੇ ਵਿੱਚੋਂ ਕਦੇ ਵੀ ਰੱਬ ਦਿਸਿਆ ਨਹੀਂ ਹੈ। ਦ ਵਰਸ਼ਿਪ ਆਫ ਆਈਡੀਅਲ ਆਈ ਸਾ ਨਥਿੰਗ ਬਟ ਸਟੋਨ, ਮੋਏ ਹਮ ਵਰਤ ਕੇ ਕਰਤੇ ਵੇਦ ਕੋ ਸੁਨਾ ਚਿਤਲਾਈ, ਕਿ ਜਿਹੜੇ ਲੋਕ ਮਰ ਗਏ ਉਹਨਾਂ ਦੇ ਲਈ ਅਸੀਂ ਵਰਤ ਰੱਖਦੇ ਹਾਂ, ਵੇਦਾਂ ਨੂੰ ਅਸੀਂ, ਕੁਰਾਨ ਨੂੰ, ਵੇਦ ਨੂੰ, ਉਪਨਿਸ਼ਦਾਂ ਨੂੰ, ਇਹਨਾਂ ਨੂੰ ਬੜਾ ਪੜ੍ਹ ਕੇ ਦੇਖਿਆ, ਗੀਤਾ ਵੀ ਪੜ੍ਹ ਕੇ ਦੇਖੀ ਹੈ, ਬੜੇ ਧਿਆਨ ਨਾਲ ਪੜ੍ਹੇ ਹੈ, ਪਰ ਗੱਲ ਨਹੀਂ ਬਣੀ, ਪਰਮਾਤਮਾ ਨਹੀਂ ਮਿਲਿਆ। ਯੋਗ ਔਰ ਯੁਕਤ ਕਰ ਥਾ ਕੇ ਸਾਜਨ ਕੀ ਖਬਰ ਨਹੀਂ ਪਾਈ, ਬਥੇਰੇ ਯੋਗਾਂ ਯੁਗਤਾਂ ਕਰਕੇ ਦੇਖ ਲਈਆਂ, ਵਰਤ ਰੱਖ ਲਈਆਂ, ਜੋਤਾਂ ਜਗਾ ਲਈਆਂ, ਪਰ ਸਾਜਨ ਕੀ ਖਬਰ ਨਹੀਂ ਪਾਈ, ਪਰਮਾਤਮਾ ਨਹੀਂ ਮਿਲਿਆ। ਫਿਰ ਜਦੋਂ ਇੰਨੀਆਂ ਟੱਕਰਾਂ ਮਾਰੀਆਂ, ਪਲਟੂ ਸਾਹਿਬ ਨੇ ਖੁਦ ਆਪਣੇ ਗੋਬਿੰਦ ਦਾਸ ਮਹਾਰਾਜ ਤੋਂ ਨਾਮਦਾਨ ਲਿਆ, ਖੁਦ ਮਿਹਨਤ ਕੀਤੀ, ਤੇ ਮਿਹਨਤ ਕਰਕੇ ਕੀ ਕਿਹਾ ਕਿ ਵਾਈ ਆਰ ਯੂ ਕਰਾਇੰਗ ਲਾਰਡ, ਓ ਲਾਰਡ, ਦ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। साहिब साहिब क्या करे साहिब तेरे पास। जदों मेहनत की अंदर पर्दा खुल गया ते फिर पलटू साहब ने गल जोर दे के कही कि साहिब साहिब क्या करे साहिब तेरे पास। ओ परमात्मा परमात्मा अल्लाह अल्लाह वाहिगुरु राम राम की जपदा फिरदा ओ परमात्मा दा तेरे अंदर है साहिब तेरे पास। जिमें अपन बुले शाह ने कहा सी ना क्यों भटकता फिर रहा तू ऐ तलाशे यार में रास्ता शह रग में है दिलबर पे जाने के लिए मुर्शिदे कामिल से मिल सिदक और सबूरी से ऐ तकी जो तुझे देगा फहम शह रग के पाने के लिए। ए एक्चुअल जड़ी ये लाइन मैं बोली है ना क्यों भटकता फिर रहा ए तुलसी साहब जड़े हाथरस वाले ने जिन्हां दिया चार पांच दिन पहला यूपी दे विच एक संत आए सी 126 बंदे मर गए पैरां थले उथों ये पैदा हुए सी हाथरस विच दखनी बाबा दे नाल नाल तुलसीदास सीगे उन्हां दी तुक है। फिर इस तरह बुले शाह ने कहा जी जिस पाया भेद कलंधर दा राखोजिया अपने अंदर दा ओ बासी है सुखमंदर दा जिथे चढ़दी है ना लेंदी है। कहिंदे जिसने भी उस कलंधर दा उस परमात्मा दा उस मौला दा भेद पाया कदों पाया राह खोजिया अपने अंदर दा जदों सी अपने अंदर मेहनत कीती कॉन्सेंट्रेशन लगाई अरदास कीती जिवें कहिंदे ना गुरु नानक साहब जप जी जिन्नी नाम ध्याया गए मसक्कत काल नानक ते मुख उजले केती छुट्टी नाल ओ ध्याया कहिंदे ने पढ़ना नहीं बार 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 जदों असीं ध्याउने आ फिर असीं कुछ प्राप्त कर लैने आ। गुरु अमरदास जी महाराज की बाणी है उस कहिंदे शरीरों पालन को बाहर जाए नाम ना लए बहुत बेगार दुख पाए कि जदों असीं शरीर तो बाहर कुछ परमात्मा लभण की कोशिश करते हैं ना सानू परमात्मा नहीं मिलता सिर्फ असीं टकरा मार के अपना समा बर्बाद करते हैं। क्योंकि कुदरती काबे की तू मेहराब से सुन गौर से आ रही धुर से सदा तेरे बुलाने के लिए। जदों असीं मक्के मदीने जाके ऊंची ऊंची बांगा दिंदे आ ना ओ बांगा साडे अंदर ने उत्थे जाके सानू रब नहीं लभना जिन्ना चिर तक असीं अंदरों उस बांग नू उस धुनकार धुन नू ओ रब्बी आवाज नू नहीं फड़दे साडा काम नहीं बनदा। हुण गल तां इह है इक गल तां पलटू साहब तो क्लीयर हो गई नी इन्नी जो कुछ मैं बोलिया कि परमात्मा कदे भी बाहर नहीं जिन्नियां मर्जी टकरा मार लो जिथे मर्जी भजे फिरो ए खेड़ नी मस्जिद मंदर दी ए खेड़ है सारी अंदर दी ए अंदरों ही रब नू लभना है। सो एक गल क्लीयर करती पलटू साहब ने बड़ा स्पष्ट कि जे भी जे तुसी परमात्मा नाल विसाल करना है तां ओ तुहानू अंदर बढ़ना पऊ अपनी कॉन्सेंट्रेशन लियानी पऊ। सो हुण सवाल यह पैदा हुंदा है पलटू साहब दी मैं सिंपल तरीके नाल क्योंकि रिसर्च कीती है रिसर्च पॉइंट ऑफ व्यू नाल ही गल करदा कि जे परमात्मा बाहर नहीं है पलटू साहब कहिंदे परमात्मा साडे अंदर है साडे शरीर दे अंदर है तां फिर ओह साडे शरीर दे अंदर है कित्थे कि ओह लत्तां च है कि ओह बाहां च है कि ओह गोडियां च है कि ओह मोढ़ियां च है कि ओह मूंह ते है नक ते है सिर ते है कित्थे है किहड़े पार्ट दे विच परमात्मा रहता है। उहदे बारे पलटू साहब ने लिखिया कि उल्टा कुआं गगन में तिस में जरे चिराग बिना रोगन बिन बाती छे रुत बारह मास रहत जरते दिन राती। उल्टा कुआं देखो जेहड़े खूह हुंदे ने कुआं तो मतलब बैल खूह कुआं ओह जिन्ना भी खूह हुंदा उपरों ऐ हुंदा खाली ते थले उहदा बेस दे उत्ते पानी हुंदा पर उल्टा कुआं गगन में जेहड़ा साडे शरीर दा खूह है ना उल्टा सिर उपरों बंद है देखो बंद है ना अपना ते थले खुलदा उल्टा तिसमें जरे चिराग आ खूह दे विच जिथे लेडीज बिंदी लाउंदियां ना इत्थे तिसमें जरे चिराग इत्थे एक दीवा जाग रहा है। पहला मैं इत्थे गल थोड़ी जी एक साइड ते लिया के गल करदा कि जिन्ने भी पूरन संत ऋषि मुनि पीर पैगंबर कामल मुर्शिद आए जिन्हां ने मेहनत कीती पलटू साहब वांगू अंदरों रब दे दर्शन कीते उस पावर दे दर्शन कीते जिन्हें कुल कायनात नूं पैदा कीता है। सो जदों उन्होंने दर्शन किते ते साडे लोकां नूं समझाउण दे लई जिहड़े भी उस टाइम सी जां हुण सी ने उह साडे लैवल ते आके सानूं उही लैंग्वेज दे विच समझाउणगे कि जिहड़ा बच्चा 4 साल दा 5 साल दा जां 2 साल दा ਉਹਨੂੰ ਕਹੀਏ ਭਿੰਡੀਆਂ ਕਿਵੇਂ ਬਣਦੀਆਂ, ਗੋਭੀ ਕਿਵੇਂ ਬਣਦੀ ਹੈ, ਸ਼ਲਗਮ ਕਿਵੇਂ ਬਣਦੇ ਨੇ, ਮੀਟ ਕਿਵੇਂ ਬਣਦਾ, ਉਹ ਸਮਝੂਗਾ। ਉਹਨੂੰ ਤਾਂ ਉਹਦੇ ਲੈਵਲ ਦੇ ਮੁਤਾਬਕ ਉਨੀ ਕੀ ਗੱਲ ਸਮਝਾਉਣੀ ਪਊਗੀ, ਜਦੋਂ ਵੱਡਾ ਹੋਜੂ ਉਹਦਾ ਲੈਵਲ ਵਧਾ ਦਿਆਂਗੇ। ਸੋ ਇਸੇ ਤਰ੍ਹਾਂ ਹੀ ਉਹ, ਕਿਉਂਕਿ ਪੀਰ ਪੈਗੰਬਰ ਰਿਸ਼ੀ ਮੁਨੀ ਗੁਰੂ ਸਾਹਿਬਾਨ ਅੰਦਰ ਜਾ ਕੇ ਉਹ ਜੋਤ ਦੇ ਦਰਸ਼ਨ ਕੀਤੇ ਸੀਗੇ, ਸੋ ਉਹਨਾਂ ਨੇ ਸਾਨੂੰ ਸਮਝਾਉਣ ਦੇ ਲਈ ਕਿਹਾ ਕਿ ਅੰਦਰ ਤੁਹਾਡੀ ਜੋਤ ਜਗਦੀ ਹੈ ਕਿਹੋ ਜਿਹੀ ਹੈ। ਉਹਨਾਂ ਨੇ ਫਿਰ ਸਾਨੂੰ ਦੁਨਿਆਵੀ ਚੀਜ਼ਾਂ ਦੱਸੀਆਂ ਕਿ ਭਾਈ ਸਾਹਿਬ ਆਟੇ ਦਾ ਪੇੜਾ ਬਣਾ ਕੇ ਗੋਲ ਜਿਹਾ ਕਰ ਲਓ, ਵਿੱਚ ਘੀ ਪਾ ਲਓ ਤੇ ਬੱਚ ਦੀਵਾ ਲਾਈਟ ਬੱਤੀ ਪਾ ਲਓ ਤੇ ਜਗਾਓ, ਇਹ ਜਿਹੜੀ ਜੋਤ ਜਗੂਗੀ ਇਸ ਤਰ੍ਹਾਂ ਦੀ ਜੋਤ ਜਗਦੀ ਹੈ, ਜਾਂ ਕਿਸੇ ਨੇ ਕੈਂਡਲ ਦੀ ਐਗਜ਼ਾਮਪਲ ਦੇ ਦਿੱਤੀ। ਸੋ ਉਹਨਾਂ ਨੇ ਸਾਨੂੰ ਬਾਹਰਲੇ ਤਰੀਕੇ ਨਾਲ ਸਮਝਾਇਆ, ਪਰ ਪਲਟੂ ਸਾਹਿਬ ਨੇ ਕਿਹਾ ਉਲਟਾ ਕੂਆਂ ਗਗਨ ਮੇ ਤਿਸਵੇਂ ਜਰੇ ਚਿਰਾਗ, ਕਿ ਜਿਹੜੇ ਖੂਹ ਦੇ ਅੰਦਰ ਸਾਡੇ ਜਿਹੜੇ ਥਰਡ ਆਈ ਹੈ, ਸਿੰਗਲ ਆਈ ਹੈ, ਦਿਵ ਸ਼ਿਵ ਨੇਤਰ ਹੈ, ਉੱਥੇ ਇੱਕ ਦੀਵਾ ਜਗ ਰਿਹਾ। ਬਾਹਰਲੇ ਦੀਵਿਆਂ ਦੀ ਇੰਪੋਰਟੈਂਸ ਓਨੀ ਨਹੀਂ ਹੈ, ਜਿਹੜੀ ਅਸਲੀ ਜਿਹੜਾ ਗੁੱਦਾ ਹੈ ਨਾ ਉਹ ਅੰਦਰ ਹੈ। ਅਸੀਂ ਬਾਹਰ ਜੋਤਾਂ ਜਗਾ ਕੇ ਮੱਥਾ ਟੇਕੀਆਂ ਨੇ, ਵਧੀਆ ਗੱਲ ਹੈ, ਪ੍ਰਭੂ ਦਾ ਨਾਂ ਲੈਂਦਾ, ਵਿਸ਼ਵਾਸ ਹੈ, ਪਰ ਜਿਹੜਾ ਅਸਲੀ ਫਾਇਦਾ ਮਿਲਣਾ ਉਹ ਉਦੋਂ ਮਿਲਣਾ ਜਦੋਂ ਅਸੀਂ ਅੰਦਰਲੀ ਜੋਤ ਦੇ ਦਰਸ਼ਨ ਕਰਾਂਗੇ। ਉਲਟਾ ਕੂਆਂ ਗਗਨ ਮੇਂ ਤਿਸਵੇਂ ਜਰੇ ਚਿਰਾਗ, ਉਹ ਚਿਰਾਗ ਦੀ ਕੀ ਖਾਸੀਅਤ, ਤਿਸਵੇਂ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ, ਉਹ ਜਿਹੜੀ ਦੀਵਾ ਜਲ ਰਿਹਾ ਨਾ, ਦੀਵਾ ਬਲੇ ਅਗੰਭ ਕਾ ਬਿਨ ਬਾਤੀ ਬਿਨ ਤੇਲ, ਉਹ ਜਿਹੜਾ ਸਾਡੇ ਅੰਦਰ ਦੀਵਾ ਜਾਗ ਰਿਹਾ, ਜੋਤ ਜਾਗ ਰਹੀ ਹੈ, ਉਹਨੂੰ ਕਿਸੇ ਤੇਲ ਜਾਂ ਬੱਤੀ ਦੀ ਲੋੜ ਨਹੀਂ। ਛੇ ਰੁੱਤ 12 ਮਾਸ ਰਹਿਤ ਜਰਤੇ ਦਿਨ ਰਾਤੀ, ਉਹ ਦਿਨ ਰਾਤ 24 ਘੰਟੇ ਸਾਡੇ ਅੰਦਰ ਇਹ ਦੀਵਾ ਜਲ ਰਿਹਾ, ਰੂਹਾਨੀ ਦੀਵਾ ਜਾਗ ਰਿਹਾ। ਜਦੋਂ ਇਹ ਦੀਵਾ ਸਾਡੀ ਨਿਕਲ ਗਿਆ ਤੇ ਸਾਡਾ ਸਰੀਰ ਮਿੱਟੀ ਬਣ ਜਾਣਾ। ਸੋ ਇਸ ਦੀਵੇ ਦੇ ਬਾਰੇ ਤਿੰਨ ਚਾਰ ਰਾਤਰ ਗੱਲਾਂ ਪਲਟੂ ਸਾਹਿਬ ਨੇ ਕਿਹਾ। ਪਹਿਲੀ ਗੱਲ, ਦੈਟ ਇਨ ਦਾ ਇਨਵਰਟਿਡ ਵੈਲ, ਉਲਟਾ ਕੂਆਂ, ਇਹ ਲੈਂਪ ਇਜ਼ ਸ਼ਾਈਨਿੰਗ। ਦੂਜੀ ਗੱਲ ਕਹੀ ਕਿ ਉਸ ਲੈਂਪ ਦੀ ਖਾਸੀਅਤ ਹੈ, ਦੈਟ ਲੈਂਪ ਡਜ਼ਨਟ ਨੀਡ ਐਨੀ ਵਿਕ ਔਰ ਆਇਲ। ਤੀਜੀ ਕੀ ਖਾਸਤ ਹੈ, ਇਟ ਆਲਵੇਜ਼ ਕੀਪਸ ਬਰਨਿੰਗ, ਬੁਝਦਾ ਨਹੀਂ ਕਦੇ। ਜਿਵੇਂ ਤੁਸੀਂ ਮਹਾਤਮਾ ਬੁੱਧ ਦੇ ਜਿਹੜੇ ਟੈਂਪਲ ਚ ਜਾਓ, ਉੱਥੇ ਅਖੰਡ ਜੋਤ ਜਗਦੀ ਹੈ, ਬੁਝਣ ਨਹੀਂ ਦਿੰਦੇ ਉਹ ਜੋਤ ਨੂੰ, ਪਰ ਉਹਦੇ ਵਿੱਚ ਲਗਾਤਾਰ ਘੀ ਵੀ ਪਾਈ ਜਾਂਦੇ ਨੇ, ਬੱਤੀ ਪਾਈ ਜਾਂਦੇ, ਜੇ ਬੱਤੀ ਤੇ ਘੀ ਪਾਉਣਾ ਬੰਦ ਕਰਦੇ ਉਹ ਵੀ ਜੋਤ ਬੁੱਝ ਜੂਗੀ। ਸੋ ਜਿਹੜੀ ਸਾਡੇ ਅੰਦਰ ਜੋਤ ਜਗਦੀ ਹੈ ਨਾ, ਇਹਨੂੰ ਕਿਸੇ ਤੇਲ ਬੱਤੀ ਦੀ ਲੋੜ ਨਹੀਂ ਹੈ, 24 ਘੰਟੇ ਇਹ ਚੱਲਦੀ ਹੈ। ਤੇ ਇਹਦੀ ਅਗਲੀ ਖਾਸੀਅਤ ਹੈ ਕਿ ਇਸ ਜੋਤ ਦੇ ਵਿੱਚੋਂ ਜੋ ਧਿਆਨ ਨਾਲ ਉਸ ਪ੍ਰਕਾਸ਼ ਨੂੰ ਦੇਖਾਂਗੇ ਨਾ, ਦੈਟ ਲਾਈਟ ਗਿਵਜ਼ ਅਸ ਦ ਡਿਵਾਈਨ ਮੈਲੋਡੀ, ਇਹਦੇ ਵਿੱਚੋਂ ਫਿਰ ਧੁਨਕਾਰ ਧੁਨਾ ਆਵਾਜ਼ਾਂ ਆਉਣਗੀਆਂ। ਘੰਟੇ ਦੀ ਜਿਹੜੀ ਅਸੀਂ ਮੰਦਰ ਜਾ ਕੇ ਘੰਟਾ ਵਜਾਉਂਦੇ ਹਾਂ ਤੇ ਪੰਡਿਤ ਜੀ ਸੰਖ ਵਜਾਉਂਦੇ ਨੇ, ਇਹ ਨਕਲਾਂ ਨੇ। ਅਸਲੀ ਸੰਖ ਤੇ ਘੰਟੇ ਦੀ ਆਵਾਜ਼ ਉਦੋਂ ਆਊਗੀ ਜਦੋਂ ਤੁਸੀਂ ਉਸ ਜੋਤ ਨੂੰ ਅੰਦਰੋਂ ਦਰਸ਼ਨ ਕਰੋਗੇ, ਉਹਦੇ ਵਿੱਚੋਂ ਫਿਰ ਇਹ ਆਵਾਜ਼ਾਂ ਪੈਦਾ ਹੁੰਦੀਆਂ ਨੇ ਜਿਹਨੂੰ ਅਸੀਂ ਡਿਵਾਈਨ ਮੈਲੋਡੀ ਕਹਿੰਦੇ ਹਾਂ। ਇਹ ਅਸਲ ਦੇ ਵਿੱਚ ਪਰਮਾਤਮਾ, ਜਦੋਂ ਅਸੀਂ ਕਹਿੰਦੇ ਹਾਂ ਪਰਮਾਤਮਾ ਇੱਕ ਤਾਕਤ ਦਾ ਨਾਂ ਹੈ। ਪਰਮਾਤਮਾ ਗੁਰੂ ਨਾਨਕ ਸਾਹਿਬ ਨੂੰ, ਰਾਮ ਚੰਦਰ ਜੀ ਨੂੰ, ਕ੍ਰਿਸ਼ਨ ਜੀ ਨੂੰ, ਜੀਸਸ ਕ੍ਰਾਈਸਟ ਨੂੰ, ਮੁਹੰਮਦ ਸਾਹਿਬ ਨੂੰ, ਪਲਟੂ ਸਾਹਿਬ ਨੂੰ, ਸਵਾਮੀ ਜੀ ਨੂੰ, ਮੀਰਾਬਾਈ ਨੂੰ, ਰਵਿਦਾਸ ਜੀ ਨੂੰ, ਕਬੀਰ ਸਾਹਿਬ ਨੂੰ, ਇਹ ਨਾਂ ਸਾਡਾ ਵਿਸ਼ਵਾਸ ਹੈ, ਕਿਉਂਕਿ ਇਹ ਅਸੀਂ ਵੀ ਉਹਨਾਂ ਵਰਗੇ ਹੀ ਹਾਂ। ਵੀ ਆਰ ਆਲਸੋ ਪੋਟੈਂਸ਼ੀਅਲ ਗੋਡ, ਸਾਡੇ ਵਿੱਚ ਪੋਟੈਂਸ਼ੀਅਲ ਗੋਡ ਕਿਉਂ ਹੈ ਤੇ ਉਹ ਗੋਡ ਕਿਉਂ ਸੀਗੇ, ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਜੋਤ ਸੀਗੀ ਉਹਨੂੰ ਅੰਦਰੋਂ ਜਗਾ ਕੇ ਉਹਦੇ ਉਹ ਚੋਂ ਡਿਵਾਈਨ ਲਾਈਟ ਸੁਣੀ, ਉਹ ਤਾਕਤ ਸੁਣੀ ਜਿਹਨੇ ਕਿ ਕੁੱਲ ਪਰਮਾਤਮਾ ਨੂੰ ਪੈਦਾ ਕੀਤਾ। ਜਦੋਂ ਉਹਨਾਂ ਨੇ ਸੁਣੀ ਉਹਦੇ ਨਾਲ ਅਟੈਚ ਹੋ ਗਏ, ਉਹ ਪਰਮਾਤਮਾ ਦਾ ਰੂਪ ਬਣ ਗਏ। ਇਸੇ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ, ਮੁਹੰਮਦ ਸਾਹਿਬ ਨੂੰ, ਜੀਸਸ ਕ੍ਰਾਈਸਟ ਨੂੰ, ਰਾਮ ਚੰਦਰ ਜੀ ਨੂੰ, ਕ੍ਰਿਸ਼ਨ ਜੀ ਨੂੰ ਪਰਮਾਤਮਾ ਮੰਨਦੇ ਹਾਂ। ਪਰ ਅਸਲ ਦੇ ਵਿੱਚ ਇਹ ਨਾਂ ਨਹੀਂ ਹੈ, ਇਹ ਇੱਕ ਤਾਕਤ ਦਾ ਨਾਂ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਉਹ ਤਾਕਤ ਦੇ ਵਿੱਚ ਲਾਈਟ ਵੀ ਹੈ ਤੇ ਉਹ ਲਾਈਟ ਦੇ ਵਿੱਚੋਂ ਸਾਊਂਡ ਵੀ ਆ ਰਹੀ ਹੈ। ਸੋ ਲਾਈਟ ਐਂਡ ਸਾਊਂਡ ਨੇ ਕੁੱਲ ਸ੍ਰਿਸ਼ਟੀ ਨੂੰ ਪੈਦਾ ਕੀਤਾ, ਇਹੀ ਅਸਲ ਵਿੱਚ ਤਾਕਤ ਹੈ। ਜਦੋਂ ਬਿਜਲੀ ਗਰਜਦੀ ਹੈ ਦੇਖੋ, ਹਾਂਜੀ, ਤੇ ਉਹਦੇ ਵਿੱਚ ਲਾਈਟ ਆਉਂਦੀ ਹੈ, ਕਿੱਥੋਂ ਆ ਗਈ? ਉਹਦੇ ਨਾਲ ਜੇ ਆਪਾਂ ਸੋਚੀਏ ਵੀ ਜਿਹੜੇ ਉੱਪਰ ਆਕਾਸ਼ ਹੈ ਜਾਂ ਧਰਤੀ ਹੈ ਕਿਵੇਂ ਖੜੀ ਹੈ, ਇਹੋ ਜਿਹੀਆਂ ਧਰਤੀ ਜੇ ਅਸੀਂ ਰਹਿੰਦੇ ਤੇ ਹਜ਼ਾਰਾਂ ਧਰਤੀਆਂ ਨੇ, ਗੁਰੂ ਸਾਹਿਬਾਂ ਨੇ ਪਹਿਲਾਂ ਹੀ ਦੱਸਤਾ ਸੀ। ਉਹਨਾਂ ਨੂੰ ਦੇਖਣ ਦੇ ਲਈ, ਦਰਸ਼ਨ ਕਰਨ ਦੇ ਲਈ ਸਾਨੂੰ ਅੰਦਰ ਬਣਨਾ ਪਊਗਾ। ਜਿਵੇਂ ਕਿ ਕਬੀਰ ਸਾਹਿਬ ਨੇ, ਮੈਂ ਪਹਿਲਾਂ ਹੀ ਕਿਹਾ, ਦੀਵਾ ਬਲੇ ਅਗੰਭ ਕਾ ਬਿਨ ਬਾਤੀ ਬਿਨ ਤੇਲ, ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਜਦੋਂ ਅਸੀਂ ਆਪਣੇ ਖਿਆਲ ਨੂੰ, ਆਪਣੀ ਸੁਰਤ ਨੂੰ ਖਿੱਚ ਖੁੱਚ ਕੇ ਇੱਥੇ ਲੈ ਆਉਂਦੇ ਹਾਂ ਤੇ ਉਦੋਂ ਸਾਡਾ ਸਾਰਾ ਸਰੀਰ ਪ੍ਰਕਾਸ਼ ਦੇ ਨਾਲ ਭਰ ਜੂਗਾ। ਉਹ ਪ੍ਰਕਾਸ਼ ਇੰਨਾ ਵਧੀਆ ਹੁੰਦਾ, ਆ ਜਿਹੜੀਆਂ ਅਸੀਂ ਟਿਊਬ ਲਾਈਟਾਂ ਲਾਉਂਦੇ ਹਾਂ ਤੇ ਕਹਿੰਦੇ ਜੇ ਸੋ ਚੰਦਾ ਉਗਜੇ, ਸੂਰਜ ਚੜੇ ਹਜ਼ਾਰ ਏਤਾ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਜੇ 100 ਸੂਰਜ ਵੀ ਹੋ ਜੇ, ਚੰਦਰਮੇ ਵੀ ਹੋ ਜਾਣ, ਉਹਨਾਂ ਦਾ ਇੰਨਾ ਪ੍ਰਕਾਸ਼ ਵਧੀਆ ਨਹੀਂ ਹੁੰਦਾ ਜਿੰਨਾ ਸਾਨੂੰ ਪ੍ਰਕਾਸ਼ ਅੰਦਰੋਂ ਮਿਲੂਗਾ, ਕਿਉਂਕਿ ਉਹ ਰੱਬੀ ਪ੍ਰਕਾਸ਼ ਹੈ। ਸੋ ਉਸ ਪ੍ਰਕਾਸ਼ ਨੂੰ ਦੇਖਣ ਦੇ ਲਈ ਕੀ ਹੈ, ਸਵਾਮੀ ਜੀ ਕਹਿੰਦੇ ਬਸੋ ਤੁਮ ਆਏ ਨੈਣਨ ਮੇ, ਸਿਮਟ ਕਰ ਏਕ ਜਹਾਂ ਹੋਣਾ ਦੂਈ, ਜਹਾਂ ਦੂਰ ਹੋ ਜਾਏ ਦ੍ਰਿਸ਼ਟੀ ਜੋਤ ਮੇ ਧਰਨਾ। ਕਹਿੰਦੇ ਜਦੋਂ ਤੁਸੀਂ ਆਪਣੀਆਂ ਅੱਖਾਂ ਦੇ ਵਿੱਚ ਆਪਣੀ ਜੋਤ ਨੂੰ ਸਮੇਟ ਕੇ ਇੱਥੇ ਆ ਜਾਓਗੇ, ਉਦੋਂ ਤੁਸੀਂ ਦ੍ਵੈਤ ਚੋਂ ਨਿਕਲ ਕੇ ਏਕਤਾ ਚ ਆ ਜਾਓਗੇ। ਏਕਤਾ ਮਤਲਬ ਇੱਕੋ ਹੀ ਸਿਰਫ ਉਹ ਜੋਤ ਦਿਖਾਈ ਦਿੰਦੀ ਹੈ, ਇੱਕੋ ਹੀ ਪਾਵਰ ਦਿਖਾਈ ਦਿੰਦੀ ਹੈ, ਰੂਹਾਨੀ ਨੂਰ ਦਿਖਾਈ ਦਿੰਦਾ, ਡਿਵਾਈਨ ਪ੍ਰਲਾਈਟ ਦਿਖਾਈ ਦਿੰਦੀ ਹੈ, ਤੇ ਉਹਦੇ ਵਿੱਚੋਂ ਹੀ ਡਿਵਾਈਨ ਮੈਲੋਡੀ ਪੈਦਾ ਹੋਊਗੀ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਕੀ ਅਸੀਂ ਇਸ ਜੋਤ ਦੇ ਆਪਣੀ ਮਰਜ਼ੀ ਨਾਲ ਆਪਣੀ ਮਿਹਨਤ ਦੇ ਨਾਲ ਦਰਸ਼ਨ ਕਰ ਸਕਦੇ ਹਾਂ, ਉਸ ਨਾਲ ਮਿਲਾਪ ਕਰ ਸਕਦੇ ਹਾਂ? ਪਲਟੂ ਸਾਹਿਬ ਕਹਿੰਦੇ ਨਹੀਂ। ਪਲਟੂ ਸਾਹਿਬ ਨੇ ਖੁਦ ਵੀ ਟੱਕਰਾਂ ਮਾਰੀਆਂ, ਉਹਨਾਂ ਨੇ ਕਿਹਾ ਨਹੀਂ ਕਿ ਤੀਰਥਾਂ ਤੇ ਜਾ ਕੇ ਦੇਖ ਲਿਆ, ਜਪ ਤਪ ਕਰਕੇ ਵਰਤ ਵੀ ਰੱਖ ਲਏ, ਮੈਨੂੰ ਨਹੀਂ ਮਿਲਿਆ। ਪਰ ਉਦੋਂ ਹੀ ਮਿਲਿਆ ਜਦੋਂ ਗੁਰੂ ਨੂੰ ਧਾਰਨ ਕਰ ਲਿਆ। ਗੁਰੂ ਦਾ ਮਤਲਬ ਕੀ ਹੈ ਕਿ ਗੁਰੂ ਇੱਕ ਉਹ ਸ਼ਖਸ ਹੁੰਦਾ, ਉਹ ਫਰੈਂਡ ਹੁੰਦਾ ਜਿਹਨੇ ਖੁਦ ਮਿਹਨਤ ਕਰਕੇ ਪਰਦਾ ਖੋਲ ਲਿਆ, ਜਿਹਦੇ ਖੁਦ ਕਰ ਲਿਆ, ਉਹੀ ਸਾਨੂੰ ਉਹ ਗਿਆਨ ਦੇ ਸਕਦਾ। ਜਦੋਂ ਅਸੀਂ ਮੈਡੀਕਲ ਸਕੂਲ ਦੇ ਵਿੱਚ ਜਾਂਦੇ ਹਾਂ ਤੇ ਜੇ ਸੋਸ਼ਲ ਸਟੱਡੀ ਦਾ ਟੀਚਰ ਹੋਵੇ, ਉਹ ਸਾਨੂੰ ਦੱਸ ਦੂਗਾ ਵੀ ਸਰਜਰੀ ਕਿਵੇਂ ਕੀਤੀ ਜਾਂਦੀ ਹੈ, ਬ੍ਰੇਨ ਦੇ ਕਿਸ ਤਰ੍ਹਾਂ ਦੇ ਆ, ਹਾਈਟ ਜਿਹੜੀ, ਹਾਰਟ ਹੈ ਕੀ ਕਰੂ। ਉਸ ਵੇਲੇ ਸਾਨੂੰ ਉਸ ਐਕਸਪਰਟ ਡਾਕਟਰ ਦੀ ਲੋੜ ਹੈ ਜਿਹੜਾ ਕਿ ਸਾਨੂੰ ਹਸਪੀਟਲ 'ਚ ਜਾ ਕੇ ਸਾਨੂੰ ਪ੍ਰੈਕਟੀਕਲ ਸਮਝਾਉਂਦਾ। ਤੇ ਜਦੋਂ ਅਸੀਂ ਉਹਦੇ ਪ੍ਰੈਕਟੀਕਲ ਦੇ ਮੁਤਾਬਕ, ਉਹਦੀ ਸਮਝ ਦੇ ਮੁਤਾਬਕ, ਉਹਦੀਆਂ ਟੀਚਿੰਗ ਦੇ ਮੁਤਾਬਕ ਸਮਝਦੇ ਹਾਂ, ਅਸੀਂ ਵੀ ਇੱਕ ਦਿਨ ਡਾਕਟਰ ਬਣ ਜਾਂਗੇ। ਹੋਰ ਕਿਹੜਾ ਪੀਤੀ ਲੈਣੇ, ਕੋਈ ਵੀ ਬਣ ਸਕਦਾ। ਜਿਹੜਾ ਜਿਹੜੇ ਫੀਲਡ 'ਚ ਜਾਊ, ਜੇ ਕੋਈ ਆਈ ਟੀ ਦਾ ਬੰਦਾ ਉਹ ਆਈ ਟੀ ਦਾ ਐਕਸਪਰਟ ਹੋ ਗਿਆ, ਜਿਹੜਾ ਕੋਈ ਪਲੰਬਿੰਗ ਦਾ ਉਹ ਪਲੰਬਰ ਦਾ ਐਕਸਪਰਟ ਹੋ ਗਿਆ, ਜਿਹੜਾ ਕੋਈ ਇੰਗਲਿਸ਼ ਦੇ ਵਿੱਚ ਮਾਸਟਰ ਕਰਦਾ ਉਹ ਇੰਗਲਿਸ਼ ਦਾ ਐਕਸਪਰਟ ਹੋਗਾ। ਉਹਨੂੰ ਉਸ ਤਰ੍ਹਾਂ ਦੇ ਟੀਚਰ ਦੀ ਲੋੜ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਜਦੋਂ ਅਸੀਂ ਅੰਦਰ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਾਂ, ਸਾਨੂੰ ਇੱਕ ਅਜਿਹੇ ਭੇਤੀ ਦੀ ਲੋੜ ਹੈ। ਇਫ ਯੂ ਗੋ ਫਾਰ ਏ ਹਜ ਟੇਕ ਏ ਹਜ ਹੀ ਵਿਦ ਯੂ। ਜਦੋਂ ਅਸੀਂ ਅੰਦਰ ਦਾ ਗਿਆਨ ਪ੍ਰਾਪਤ ਕਰਨਾ, ਸਾਨੂੰ ਕੋਈ ਅਜਿਹਾ ਭੇਤੀ ਹੋਣਾ ਚਾਹੀਦਾ ਜਿਹੜਾ ਕਿ ਅੰਦਰ ਦਾ ਗਿਆਨ ਜਾਣਦਾ ਹੋਵੇ, ਪਖੰਡੀ ਨਾ ਹੋਵੇ। ਅੱਜ 21ਵੀਂ ਸਦੀ ਦੇ ਵਿੱਚ ਪਖੰਡ ਬਹੁਤ ਹੈ। ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਦਿੰਦਾ, ਮੇਰਾ ਜਾਤੀ ਖੁਦ ਤਜਰਬਾ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਅੱਜ ਤੁਸੀਂ ਦੇਖ ਲਓ, ਤੁਸੀਂ ਐਲੀਵੇਟਰ 'ਚ ਜਾਓ, ਲੋਕ ਨਹਾਉਂਦੇ ਨਹੀਂ ਹੈ, ਮਾੜਾ ਜਿਹਾ ਪਰਫਿਊਮ ਛਿੜ ਕੇ ਐਲੀਵੇਟਰ 'ਚ ਬਹਿੰਦੇ, ਸਾਨੂੰ ਖੁਸ਼ਬੂ ਆਉਂਦੀ ਹੈ, ਗੁਲਾਬ ਦੇ ਫੁੱਲ ਦੀ ਨਹਾਏ, ਉਹ ਹੁੰਦੇ ਨਹੀਂ, ਨਕਲੀ ਪਰਫਿਊਮ ਹੈ, ਨਕਲੀ ਖੁਸ਼ਬੂ ਹੈ। ਪਰ ਜਿਹੜੀ ਅਸਲੀ ਖੁਸ਼ਬੂ ਹੁੰਦੀ ਹੈ ਗੁਲਾਬ ਦੀ, ਉਹ ਡਿਫਰੈਂਟ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਸਾਨੂੰ ਜਦੋਂ ਵੀ ਕਿਸੇ ਨੇ ਸਾਨੂੰ ਅੰਦਰ ਲੈ ਕੇ ਜਾਣਾ, ਕੋਈ ਗਿਆਨ ਦੇਣਾ, ਉਹ ਪੂਰਨ ਪਰਫੈਕਟ ਲਿਵਿੰਗ ਗੁਰੂ ਹੋਣਾ ਚਾਹੀਦਾ। ਲਿਵਿੰਗ ਗੁਰੂ ਵੀ ਮੈਂ ਕਹਿੰਦਾ, ਜਿਹੜੇ ਗੁਰੂ ਚਲੇ ਗਏ ਉਹਨਾਂ ਤੋਂ ਅਸੀਂ ਪੂਰਨ ਫਾਇਦਾ ਨਹੀਂ ਲੈ ਸਕਦੇ। ਜਿਹੜਾ ਹਸਬੈਂਡ ਹੈ ਜੇ ਜਿਉਂਦਾ ਹੈ ਤਾਂ ਹੀ ਉਹ ਬੱਚੇ ਪੈਦਾ ਕਰੂ, ਜਿਹੜਾ ਮਰ ਚੁੱਕਿਆ ਹਸਬੈਂਡ ਉਹ ਬੱਚੇ ਨਹੀਂ ਪੈਦਾ ਕਰ ਸਕਦਾ। ਜੱਜ ਜਿਹੜਾ ਹੈਗਾ, ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ, ਲੋਅਰ ਕੋਰਟ ਦਾ, ਸੈਸ਼ਨ ਜੱਜ, ਜਿੰਨਾ ਚਿਰ ਉਹ ਜਿਉਂਦਾ ਨਾ ਉਹਨਾਂ ਚਿਰ ਹੀ ਫੈਸਲੇ ਦੇ ਸਕਦਾ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਕੋਈ ਵੀ ਚੀਜ਼ ਲੈ ਲਓ, ਲਿਵਿੰਗ ਹੋਣੀ ਚਾਹੀਦੀ ਹੈ। ਲਿਵਿੰਗ ਤੋਂ ਬਿਨਾਂ ਅਸੀਂ ਫਾਇਦਾ ਲੈ ਹੀ ਨਹੀਂ ਸਕਦੇ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰਲਾ ਗਿਆਨ ਲੈਣਾ, ਬੇਸ਼ੱਕ ਧਾਰਮਿਕ ਪੁਸਤਕਾਂ ਬਹੁਤ ਲਿਖੀਆਂ ਪੜੀਆਂ ਨੇ, ਪਰ ਜਿਹੜੀਆਂ ਸਾਨੂੰ ਅੰਦਰ ਹਿੰਡਰੈਂਸਿਸ ਆਉਂਦੀਆਂ, ਮੁਸ਼ਕਲਾਂ ਆਉਂਦੀਆਂ ਨੇ, ਕੋਈ ਉਹ ਅਸੀਂ ਫਿਰ ਕਿਵੇਂ ਸੋਲਵ ਕਰਾਂਗੇ? ਉਹਦੇ ਲਈ ਸਾਨੂੰ ਲਿਵਿੰਗ ਫਰੈਂਡ ਕਹਿ ਲਓ, ਮਾਸਟਰ ਕਹਿ ਲਓ, ਪਰਫੈਕਟ ਮਾਸਟਰ ਕਹਿ ਲਓ, ਕਾਮਲ ਮੁਰਸ਼ਿਦ ਕਹਿ ਲਓ, ਉਹਦਾ ਹੋਣਾ ਜ਼ਰੂਰੀ ਹੈ। ਪਰ ਹੋਣਾ ਕਾਮਲ ਮੁਰਸ਼ਿਦ ਹੋਣਾ ਚਾਹੀਦਾ, ਕਿਉਂਕਿ ਜਿਹੜੇ ਕਾਮਲ ਮੁਰਸ਼ਿਦ ਹੁੰਦੇ ਨੇ ਨਾ, ਉਹਨਾਂ ਦੇ ਝੁੰਡ ਨਹੀਂ ਹੁੰਦੇ, ਉਹਦੇ ਚੁੱਪ ਕਰਕੇ ਜਿਹੜੇ ਹੈਗੇ ਉਹ ਇਕੱਲੇ ਰਹਿੰਦੇ ਨੇ। ਸੋ ਇਸ ਕਰਕੇ ਸਾਨੂੰ ਪੂਰਨ ਸੰਤ ਦੀ ਲੋੜ ਹੈ, ਦਿਖਾਵੇ ਵਾਲੇ ਸੰਤ ਦੀ ਨਹੀਂ। ਸਿਰਫ ਪੜ ਪੜ ਪੰਡਿਤ ਔਰਾਂ ਸਮਝਾਏ, ਘਰ ਜਲ ਤੇਗੀ ਖਬਰ ਨਾ ਪਾਏ, ਵੇਦਾਂ ਚੋਂ, ਗਿਆਨ ਚੋਂ, ਗੀਤਾ ਚੋਂ, ਉਹ ਕੀ ਸੀ, ਉਹ ਕੀ ਸੀ, ਰਮਾਇਣ ਚੋਂ ਤੁਕਾਂ ਪੜ ਪੜ ਕੇ ਸੁਣਾਉਂਦੇ ਨੇ। ਆਪ ਉਹਨਾਂ ਦੀ ਝਾਕ ਹੁੰਦੀ ਹੈ ਕਿ ਮੈਨੂੰ ਆਇਆ ਬੰਦਾ ਕਾਰ ਦਾ ਮਹੂਰਤ ਕਰਾਉਣਾ, ਲੈ ਲਓ $20 $40 ਲੈ ਲਓ। ਉਹ ਆਪਣਾ ਪੈਸੇ ਦਾ ਰੋਜੀ ਰੋਟੀ ਦਾ ਕਰਦੇ ਨੇ, ਉਹਨਾਂ ਕੋਲ ਖੁਦ ਮਿਹਨਤ ਨਹੀਂ ਕਰਦੇ। ਜਿਹੜੇ ਲੋਕਾਂ ਨੂੰ ਪ੍ਰਚਾਰ ਕਰਦੇ ਨੇ ਉਹ ਖੁਦ ਨਹੀਂ ਮਿਹਨਤ ਕਰਦੇ, ਜਿੰਨਾ ਚਿਰ ਉਹ ਖੁਦ ਮਿਹਨਤ ਨਹੀਂ ਕਰਦੇ ਨਾ ਉਹਨਾਂ ਦਾ ਕੁਛ ਬਣਨਾ, ਤੇ ਨਾ ਤੁਸੀਂ ਉਹਨਾਂ ਤੋਂ ਕੋਈ ਫਾਇਦਾ ਲੈ ਸਕਦੇ ਹੋ। ਇਸ ਕਰਕੇ ਪਲਟੂ ਸਾਹਿਬ ਨੇ ਬੜਾ ਖੁੱਲਾ ਕਿਹਾ ਸੀਗਾ ਕਿ ਜੇ ਤੁਸੀਂ ਅੰਦਰੋਂ ਉਸ ਤਾਕਤ ਨੂੰ ਦੇਖਣਾ ਤਾਂ ਤੁਹਾਨੂੰ ਯੂ ਨੀਡ ਏ ਪਰਫੈਕਟ ਲਿਵਿੰਗ ਮਾਸਟਰ। ਪਲਟੂ ਚਾਹੇ ਸੋ ਕਰੇ, ਉਨਸੇ ਸਭ ਕੁਛ ਹੋਏ, ਰਾਮ ਕਾ ਮਿਲਣਾ ਸਹਿਜ ਹੈ संत मिला जो हो। जे असी राम नू मिलना चाहुंदे आ, परमात्मा नू मिलना चाहुंदे आ, ओ ताही पॉसिबल है, ओ ताही आसान होगा जे कोई संत मिला जो होए, जे कोई पूर्ण संत साडे नाल मिल जे, ओदी ओ सानू टीचिंग देवे, ओ सानू गाइड करे। वन डजंट नो द सन डजंट नो द फादर, वन हू डजंट नो द सन डजंट नो द फादर। जेड़ा बंदा संत कोले नहीं गया, सन का मतलब है जीसस क्राइस्ट दे सन एंड फादर कहंदे ने, सन मीन्स परफेक्ट मास्टर ते फादर मीन्स गॉड। ओ कहंदे ने जे परमात्मा नू मिलना उदो ही मिलोंगे, पहला तुसी सन नू पूर्ण संत नू मिलोंगे, ओदियां टीचिंग नू फॉलो करोंगे, ओ तो गाइडेंस लाओगे। गुरु अर्जन साहब ने भी कहा सी, मत कोई भरम भुलै संसार, गुरु बिन कोई ना उतरस पार। गुरु अर्जन देव जी पंजवीं पातशाही कहंदे ने कि दुनिया नू भुलेखे च नहीं रहना चाहिंदा, ए भुलेखा दूर कर दियो, ते तुसी गुरु तो बिना परमात्मा नाल मिलाप कर सकदे हो, क्योंकि अपन लिए जे मिले बिछड़ क्यों रोवन, साधु संग प्राप्ते नानक रंग मानन। कि अपनी कोशिश नाल असी कदे भी परमात्मा नू नहीं पा सकते, जे अपनी कोशिश करके मिलते होंगे तो फिर असी रोईए क्यों, फिर तो पा लेना सीगा। ओह मैन इज नोन बाय द कंपनी ही कीप्स, कि साड़ी कंपनी पूर्ण संतां कोले हुंदी आ, उन्हां ने पा लिया हुंदा, उन्हां दी टीचिंग ते चल के जदों असीं मेहनत करदे आं तां असीं अपने अंदरों उस रब्बी जोत दे दर्शन कर सकदे आं। गुरु ग्रंथ साहब, क्योंकि मैं रिसर्च कीती आ, गुरु ग्रंथ साहब दे पेज 124 नूं खोल के तुसीं हुण देख लो, गूगल करके देख लो, उत्थे की कहिंदे ने आदि ग्रंथ दे विच, इस गुफा में अखुट भंडारा, ए गुफा है साडा शरीर, किन्नियां नाड़ियां ने, किधरों हार्ट च जांदा, किधरों ब्रेन च जांदा, किधरों मोढ़े जांदा, किधरों गोडियां जांदा, ए गुफा है। इस गुफा में अखुट भंडारा, इहदे विच बहुत बड़ा भंडार है, तिस विच कोई भंडार च की है, तिस विच बसै हर अलख अपारा, कि ओह परमात्मा अलख जिने कुल कायनात नू पैदा किया इस गुफा दे विच है। आपे गुप्त प्रगट है, आपे नापे गुप्त है, ते जदों मेहनत करदे आ प्रगट भी हो जांदा है। किवें होगा, गुर शब्दी आप बंजावनिया, जदों असी गुरु तो नामदान लैके मेहनत करदे आ, ओ परमात्मा जिहड़ा साडी गुफा दे विच साडे शरीर दे विच सानूं दिखाई नहीं दिंदा सी, ओदियां टीचिंग ते चल के मेहनत करके ओदी छत्र छाया च ओदी रहमत नाल असी ओ गुप्त चीज नूं प्रगट कर लैंदे आ। पलटू साहब ने एक थां ते कहा, पलटू सतगुरु पाए के दास भया निर्वार, पर स्वार्थ के कारने संत लिया उतार। केस पलटू साहब कहंदे, जदों मैं अपने सतगुरु दी शरण ले ली ते ओदी टीचिंग ते अमल किता, दास भया निर्वार, फिर मैनू मुक्ति मिल गई, फिर मैनू पता लग गया कि परमात्मा किथे है, ते ओ संत के हो जांदा, पर स्वार्थ के कारने संत लिया अवतार। फिर मैनू पता लग गया भी संत ने मैनू अपनी शरण च क्यों लिया सी, ओदा कोई परसनल मोटिव नहीं सी कि पैसे कमाने, जिवें अजकल संत दीक्षा दे के जिहड़ी हादसा दे विचों 26 बंदे मर गए, करोड़ां रुपयां दा मालक आ, उहदे ते केस नहीं बनाउंदे कोई, इह तां सिर्फ उहदी गल आई है, होर भी बड़े छुपे रुस्तम ने जिहड़े हले कई जेलां च पए ने, कई बचे हुए ने, इह सब पखंडी ने। ਉਹ ਗਰਮੀਆਂ ਚ ਇੰਡੀਆ ਚ ਹੁੰਦੇ ਨੇ, ਸੋਰੀ ਗਰਮੀਆਂ ਚ ਆ ਕੇ ਕੈਨੇਡਾ ਆ ਜਾਂਦੇ ਨੇ, ਅਮੈਰੀਕਾ ਆ ਜਾਂਦੇ ਨੇ, ਸੰਗਤ ਨੂੰ ਕਹਿੰਦੇ ਅਸੀਂ ਨਿਹਾਲ ਕਰਨ ਆਏ ਹਾਂ, ਤੇ ਸਰਦੀਆਂ ਚ ਇੰਡੀਆ ਚਲੇ ਜਾਂਦੇ ਨੇ, ਦੂਜਿਆਂ ਨੂੰ ਕੁਛ ਕਹਿੰਦੇ ਨੇ, ਉਪਦੇਸ਼ ਕਰਦੇ ਨੇ, ਆਪ ਉਹਦੇ ਉਪਦੇਸ਼ ਤੇ ਫਾਲੋ ਨਹੀਂ ਕਰਦੇ, ਕਦੇ 2 ਮਿੰਟ ਚੌਂਕੜੀ ਉਹ ਖੁਦ ਨਹੀਂ ਮਾਰਦੇ, ਕਦੇ ਮੋਦੀ ਦੇ ਮਗਰ ਭੱਜੇ ਫਿਰਦੇ ਨੇ, ਕਦੇ ਕਿਸੇ ਦੇ ਮਗਰ ਭੱਜੇ ਫਿਰਦੇ ਨੇ, ਕਦੇ ਕਿਸੇ ਮਗਰ, ਗਰੀਬ ਨੂੰ ਕੋਈ ਪੁੱਛਦਾ ਨਹੀਂ। ਆ ਗਰੀਬ 126 ਮਰ ਗਏ, ਉਹ ਸੰਤ ਬਾਬੇ ਨੂੰ ਪੁੱਛੋ ਵੀ ਭਾਈ ਸਾਹਿਬ ਉਹਨਾਂ ਦੇ ਘਰੇ ਜਾ ਕੇ ਕੁਛ ਨਾ ਕੁਛ ਤਾਂ ਦੇ, ਐਡੇ ਤੇਰੇ ਭੰਡਾਰ ਭਰੇ ਨੇ ਲੱਖਾਂ ਕਰੋੜਾਂ ਅਰਬਾਂ ਦਾ, ਤੂੰ ਮਾਲਕ ਹੈ ਲੋਕਾਂ ਦੀ, ਲੁੱਟ ਲੁੱਟ ਕੇ ਲੋਕਾਂ ਦਾ ਹੀ ਪੈਸਾ, ਤੂੰ ਕਿਹੜਾ ਭਾਪੇ ਤੋਂ ਲਿਆਇਆ ਸੀ। ਇਹੀ ਹੋਰਾਂ ਸੰਤਾਂ ਦਾ ਵੀ ਹਾਲ ਹੈ, ਆਪਣੀ ਔਲਾਦ ਨੂੰ ਖੁਸ਼ ਕਰਦੇ ਨੇ, ਭੰਡਾਰ ਭਰੇ ਨੇ, ਬਣਾ ਦਿੰਦੇ ਨੇ ਟਰੱਸਟ ਵੀ ਮੇਰਾ ਨਾ ਉਹ ਨਹੀਂ ਟਰੱਸਟ ਹੈ, ਇੱਕ ਨਵੀਂ ਹੇਰਾ ਫੇਰੀ ਸ਼ੁਰੂ ਹੋ ਗਈ, ਮਾਲਕ ਤਾਂ ਉਹੀ ਨੇ, ਜਿੱਥੇ ਚਾਹੋ ਖਰਚ ਕਰਨ, ਜਿੱਥੇ ਚਾਹੋ ਉਹਨਾਂ ਦੀ ਚੱਲਦੀ ਹੈ, ਟਰੱਸਟ ਦਾ ਕੀ ਮਤਲਬ ਹੋਇਆ, ਕੁਛ ਵੀ ਨਹੀਂ ਹੈ। ਇੱਕ ਤਾਂ ਗੌਰਮੈਂਟ ਦੇ ਇਹ ਠੱਗੀ ਦੇ ਜੰਜਾਲ ਨੇ ਮੇਰੇ ਹਿਸਾਬ ਦੇ ਨਾਲ। ਸੋ ਜੀਸਸ ਕ੍ਰਾਈਸਟ ਨੇ ਇਹ ਗੱਲ ਕਹੀ ਕਿ ਪਰ ਸਵਾਰਥ ਕੇ ਕਾਰ ਨੇ ਸੰਤ ਲਈ ਅਵਤਾਰ, ਕਿ ਜਦੋਂ ਸੰਤ ਨੇ ਨਾ, ਜਿਹੜੇ ਪੂਰਨ ਸੰਤ ਹੁੰਦੇ ਨੇ, ਉਹ ਲੋਕਾਂ ਦੀ ਭਲਾਈ ਕਰਨ ਲਈ ਆਉਂਦੇ ਨੇ, ਉਹਨਾਂ ਦਾ ਕੋਈ ਆਪਣਾ ਸਵਾਰਥ ਨਹੀਂ ਹੈ। ਸੋ ਇਸ ਕਰਕੇ ਕੁਰਾਨ ਸ਼ਰੀਫ ਦੇ ਵਿੱਚ ਵੀ ਲਿਖਿਆ, ਖੁਦਾ ਸ਼ਾਹ ਰੱਗ ਤੋਂ ਵੀ ਨੇੜੇ ਹੈ, ਜਿਹੜੀ ਸ਼ਾਹਰਗ ਆਪਣੀ ਥਰਡ ਆਈ ਹੈ ਨਾ ਸਿੰਗਲ ਆਈ ਹੈ ਉਦੋਂ ਵੀ ਨੇੜੇ ਹੈ। ਜੀਸਸ ਕ੍ਰਾਈਸਟ ਨੇ ਕਿਹਾ ਸੀ ਗੋਡ ਐਂਡ ਗੋਡਸ ਮੈਨ ਆਰ ਵਨ ਐਂਡ ਦੇਅਰ ਇਜ਼ ਨੋ ਡਿਸਟਿੰਕਸ਼ਨ, ਕਿਉਂਕਿ ਜਿਹੜੇ ਪਰਮਾਤਮਾ ਨੂੰ ਮਿਲਾਉਂਦੇ ਨੇ ਉਹ ਤਾਂ ਹੀ ਮਿਲਾਉਂਦੇ ਨੇ ਕਿਉਂਕਿ ਉਹ ਪਰਮਾਤਮਾ ਦਾ ਰੂਪ ਹੋ ਚੁੱਕੇ ਨੇ, ਇਸ ਕਰਕੇ ਉਹ ਪਰਮਾਤਮਾ ਹੀ ਹੁੰਦੇ ਨੇ। ਪਲਟੂ ਸਾਹਿਬ ਨੇ ਆਪਣੀ ਬਾਣੀ 'ਚ ਲਿਖਿਆ ਆਦ ਅੰਤ ਹਮ ਹੀ ਰਹੇ ਸਭ ਮੇਰਾ ਬਾਸ, ਪਲਟੂ ਦੇ ਕੇ ਧਰੇ ਸੇ ਵੋ ਸਾਹਿਬ ਹਮ ਦਾਸ। ਪਲਟੂ ਸਾਹਿਬ ਕਹਿੰਦੇ ਜਿਹੜੀ ਸਾਡੀ ਆਤਮਾ ਪਰਮਾਤਮਾ ਨਾਲ ਮਿਲੀ ਸੀ ਅਸੀਂ ਪਰਮਾਤਮਾ ਹੀ ਸੀ, ਜਦੋਂ ਮਨੁੱਖੀ ਸਰੀਰ ਧਾਰਨ ਕਰ ਲਿਆ ਦੁਨੀਆਂ 'ਚ ਆਏ ਉਦੋਂ ਦੋ ਬਣ ਗਏ, ਉਹ ਪਰਮਾਤਮਾ ਤੇ ਅਸੀਂ ਉਹਨਾਂ ਦੇ ਦਾਸ ਹਾਂ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ ਨਾ ਖੁਦਾ ਮਸੀਤੇ ਲੱਭਦਾ ਨਾ ਉਹ ਖਾਣਾ ਕਾਬੇ, ਨਾ ਖੁਦਾ ਕੁਰਾਨ ਕਿਤੇਬਾਂ ਨਾ ਉਹ ਵਿੱਚ ਨਮਾਜੇ, ਨਾ ਖੁਦਾ ਮੈਂ ਤੀਰਥ ਡਿੱਠਾ ਐਵੇਂ ਪੈਂਡੇ ਝਾਕੇ, ਬੁੱਲੇ ਸ਼ਾਹ ਜਦ ਮੁਰਸ਼ਦ ਮਿਲਿਆ ਮਿਟ ਗਏ ਸਪਤ ਕਾਦੇ। ਜਦੋਂ ਪੂਰਨ ਸੰਤ ਸਤਿਗੁਰੂ ਮੁਰਸ਼ਦ ਮਿਲ ਗਿਆ ਤਾਂ ਸਾਡੇ ਸਾਰੇ ਵਹਿਮ ਭਰਮ ਦੂਰ ਹੋ ਗਏ। ਕਹਿੰਦੇ ਨੀ ਰਾਮ ਨਾਮ ਲੱਡੂ ਆ ਗੋਪਾਲ ਨਾਮ ਕੀ, ਹਰ ਕਾ ਨਾਮ ਮਿਸ਼ਰੀ ਆ ਘੋਲ ਘੋਲ ਪੀ, ਘੋਲ ਘੋਲ ਪੀ ਉਹ ਬੰਦਿਆ ਘੋਲ ਘੋਲ ਪੀ, ਘੋਲ ਘੋਲ ਪੀ ਕਿ ਮਿਹਨਤ ਕਰਨੀ ਪਊਗੀ, ਜਿੰਨੀ ਨਾਮ ਤੇ ਆਇਆ ਬਾਰ 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 ਤੁਹਾਨੂੰ ਚੌਂਕੜੀ ਮਾਰਨੀ ਪਊਗੀ। ਜੇ ਅਸੀਂ ਐਮ ਏ ਦੀ ਡਿਗਰੀ ਲਿੱਤੀ ਆ, ਕੋਈ ਅਕਾਊਂਟੈਂਟ ਬਣ ਗਿਆ, ਸੀ ਪੀ ਏ ਕਰ ਲਿਆ ਕਿਸੇ ਨੇ, ਹਾਂਜੀ, ਜਾਂ ਕੋਈ ਬੀ ਕੌਮ ਕਰ ਲਈ, ਐਮ ਕੌਮ ਕਰ ਲਈ, ਕੋਈ ਡਾਕਟਰ ਬਣ ਗਿਆ, ਕੋਈ ਵਕੀਲ ਬਣ ਗਿਆ, ਕੋਈ ਆਈ ਟੀ ਦਾ ਗਾਈ ਬਣ ਗਿਆ, ਕੋਈ ਪਲੰਬਰ ਬਣ ਗਿਆ, ਕੋਈ ਇਲੈਕਟ੍ਰੀਸ਼ੀਅਨ ਬਣ ਗਿਆ, ਉਹਨਾਂ ਨੇ ਮਿਹਨਤ ਇੱਕ ਦਿਨ 'ਚ ਤਾਂ ਨਹੀਂ ਬਣ ਗਏ, ਕਿੰਨੀ ਮਿਹਨਤ ਕਰਨੀ ਪਈ। ਜੇ ਬਾਹਰਲੀ ਮਿਹਨਤ ਕਰਕੇ ਅਸੀਂ ਬਾਹਰਲਾ ਐਕਸਪਰਟ ਹੋ ਸਕਦੇ ਤਾਂ ਅੰਦਰ ਕਹਿੰਦੇ ਅਸੀਂ ਬੈਠੇ ਬਿਠਾਏ ਹੋ ਜੇ, ਚੌਂਕੜੀ ਮਾਰਨ ਦੀ ਲੋੜ ਜਾਂ ਫੇਰਾ ਫੇਰੀਆਂ ਵੀ ਕਰੀ ਜਾਈਏ। ਨਾਲੇ ਗੱਲ ਪਲਟੂ ਸਾਹਿਬ ਨੇ ਕਿਹਾ ਸੀ ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕਿ ਆਨੇ ਕੇ ਲਈ ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲਈ, ਆਪਣਾ ਭਾਂਡਾ ਵੀ ਸਾਫ਼ ਕਰਨਾ ਪਊ। ਅੰਦਰ ਤਾਂ ਸਾਡੇ ਗੰਦ ਹੀ ਗੰਦ ਹੈ, ਹੇਰਾ ਫੇਰੀਆਂ ਝੂਠਾ ਚਲਾਕੀ ਆਪਣੇ ਨੂੰ ਬਾਹਲੇ ਓਵਰ ਸਮਾਰਟ ਸਮਝਦੇ ਹਾਂ, ਦੂਜਿਆਂ ਨੂੰ ਟੀਚਿੰਗ ਦੇਈ ਜਾਂਦੇ ਵੀ ਆਹ ਕਰੋ ਆਹ ਕਰੋ ਆਹ ਕਰੋ, ਆਪ ਉਹਦੇ ਉਲਟ ਚੱਲਦੇ। ਸੋ ਆਪਣੇ ਭਾਂਡੇ ਨੂੰ ਸਾਫ਼ ਕਰਨ ਦੀ ਲੋੜ ਹੈ, ਜਿਵੇਂ ਸੌਕਰੀ ਜੀ ਕਹਿੰਦੇ ਨੋ ਦਾਈ ਸੈਲਫ, ਗੋਡ ਰੀਅਲਾਈਜੇਸ਼ਨ ਇਜ਼ ਓਨਲੀ ਪੋਸੀਬਲ ਵੈਨ ਯੂ ਗੈਟ ਨੌਲੇਜ ਆਫ ਯੂਅਰ ਸੈਲਫ, ਸੈਲਫ ਰੀਅਲਾਈਜੇਸ਼ਨ ਇਜ਼ ਅਸੈਂਸ਼ੀਅਲ ਬਿਫੋਰ ਗੋਡ ਰੀਅਲਾਈਜੇਸ਼ਨ। ਜਿੰਨਾ ਚਿਰ ਤੱਕ ਅਸੀਂ ਆਪਣੇ ਬਾਰੇ ਨਹੀਂ ਜਾਣਦੇ ਕਿ ਮੈਂ ਕੌਣ ਆ, ਕਿੱਥੋਂ ਆਇਆ, ਕਿੱਥੇ ਜਾਣਾ, ਤੇ ਪਰਮਾਤਮਾ ਨੂੰ ਨਹੀਂ ਜਾਣ ਸਕਦੇ। ਜਦੋਂ ਆਪਣੇ ਆਪ ਨੂੰ ਜਾਣ ਲਾਂਗੇ ਫਿਰ ਹੀ ਪਰਮਾਤਮਾ ਦਾ ਭੇਦ ਹੋਊਗਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ, ਜਿਹੜਾ ਸਾਡਾ ਮਨ ਹੈ ਨਾ ਉਹ ਕੀ ਹੈ, ਜੋਤ ਸਰੂਪ ਹੈ, ਤੂੰ ਪਰਮਾਤਮਾ ਦਾ ਰੂਪ ਹੈ। ਜਿੰਨਾ ਚਿਰ ਅਸੀਂ ਆਪਣੇ ਮਨ ਨੂੰ ਨਹੀਂ ਨਾ ਸਮਝਦੇ ਤੇ ਓਨਾ ਚਿਰ ਤੱਕ ਅਸੀਂ ਪਰਮਾਤਮਾ ਨੂੰ ਨਹੀਂ ਸਮਝ ਸਕਦੇ। ਸੋ ਇਸੇ ਕਰਕੇ ਤੁਲਸੀ ਸਾਹਿਬ ਨੇ ਕਿਹਾ ਸੀ ਪੁਤਲੀ ਮੇ ਤਿਲ ਹੈ, ਤਿਲ ਮੇ ਭਰਾ ਰਾਜ ਕੁਲ ਕਾ ਕੁਲ, ਇਸ ਪਰਦੇਸ ਆ ਕੇ ਜਰਾ ਪਾਰ ਦੇਖਣਾ, 14 ਤਬ ਕਾ ਹਾਲ ਜਾਂ ਤੋ ਹੋਗਾ ਜ਼ਰੂਰ, ਗਾਫਿਲ ਨਾ ਹੋ ਖਿਆਲ ਸੇ ਹੁਸ਼ਿਆਰ ਦੇਖਣਾ, ਕਿ ਤੈਨੂੰ ਘਬਰਾਣਾ, ਥੋੜੀ ਮਿਹਨਤ ਕਰ, ਟਰੱਸਟ ਕਰ, ਜਦੋਂ ਤੂੰ ਆਪਣੀ ਇੱਥੇ ਜਿਹੜੀ ਆਪਣੀ ਅੱਖਾਂ ਦੇ ਵਿੱਚ ਇੱਕ ਪੁਤਲੀ ਹੁੰਦੀ ਹੈ, ਪੁਤਲੀ ਦੇ ਵਿੱਚ ਇੱਕ ਬਰੀਕ ਜਿਹਾ ਸੁਰਾਖ ਹੁੰਦਾ, ਉਦੋਂ ਵੀ ਅੱਗੇ ਬਰੀਕ 'ਚ ਸੁਰਾਖ ਦੇ ਵਿੱਚੋਂ ਜਦੋਂ ਤੁਸੀਂ ਆਪਣੇ ਖਿਆਲ ਨੂੰ ਲੈ ਜਾਂਦੇ ਹੋ, ਜਿਵੇਂ ਮੈਨੂੰ ਯਾਦ ਹੈ ਕਿ ਬਾਈਬਲ ਦੇ ਵਿੱਚ ਮੈਂ ਪੜ੍ਹਿਆ ਸੀ, ਮੈਨੂੰ ਚੈਪਟਰ ਨਹੀਂ ਯਾਦ, ਕਿ ਅਸੀਂ ਤਾਂ ਪਰਮਾਤਮਾ ਨੂੰ ਮਿਲਣਾ ਓਨਾ ਹੀ ਹੈ ਜਿਵੇਂ ਹਾਥੀ ਨੂੰ ਸੂਈ ਦੇ ਨੱਕੇ 'ਚੋਂ ਨਗਾਈਏ, ਅਤੇ ਆਪਾਂ ਕਹਿੰਦੇ ਹਾਂ ਵੀ ਸੂਈ ਦੇ ਨੱਕੇ 'ਚੋਂ ਕਿਵੇਂ ਨਿਕਲ ਜੂ ਹਾਥੀ, ਉਹਦਾ ਮਤਲਬ ਹੈ ਸਾਡਾ ਜਿਹੜਾ ਮਾਇੰਡ ਹੈ ਨਾ ਉਹ ਚਾਰ ਸਵੇਰੇ ਪੈ ਲਿਆ ਵਾ। ਆਹ ਮੈਂ ਉਰੇ ਬੈਠਾ ਰੇਡੀਓ ਸਟੇਸ਼ਨ ਦੇ, ਹੁਣ ਮੈਂ ਇੱਕ ਸਕਿੰਟ ਲਈ ਮਾਇੰਡ ਨੂੰ ਜਨਤਾ ਨਗਰ ਲੁਧਿਆਣੇ ਲੈ ਜਾਣਾ, ਬਰਨਾਲੇ ਗੁਰਦੁਆਰੇ ਵਾਲੀ ਗਲੀ 'ਚ ਲੈ ਜਾਣਾ, ਇੱਥੇ ਬੈਠਾ ਬੈਠਾ ਉੱਥੇ ਪਹੁੰਚ ਗਿਆ, ਸਾਡਾ ਖਿਆਲ ਚਾਰ ਸਵੇਰੇ ਫੈਲਿਆ ਵਾ। ਸੋ ਜਦੋਂ ਅਸੀਂ ਆਪਣੇ ਖਿਆਲ ਨੂੰ ਘੇਰ ਘੂਰ ਕੇ ਇੱਕ ਥਾਂ 'ਤੇ ਲਿਆਉਂਦੇ ਹਾਂ, ਜਿਹਨੂੰ ਕਹਿੰਦੇ ਨੇ ਸੂਈ ਦੇ ਨੱਕੇ 'ਚ ਦੀ ਲਗਾਉਂਦੇ ਹਾਂ, ਫਿਰ ਸਾਡਾ ਮਨ ਜਿਹੜਾ ਹੈਗਾ ਉਹ ਅੰਦਰਲੇ ਨਜ਼ਾਰੇ ਦੇਖੂਗਾ। ਪਰ ਹੈਵਿੰਗ ਆਈਜ਼ ਯੂ ਸੀ ਨਾਟ, ਹੈਵਿੰਗ ਈਅਰ ਯੂ ਹੀਅਰ ਨਾਟ। ਕੀ ਮਤਲਬ ਹੈ? ਜੀਸਸ ਕ੍ਰਾਈਸਟ ਨੇ ਕਿਹਾ ਸੀ ਆਹ ਸਾਡੀਆਂ ਜਿਹੜੀਆਂ ਅੱਖਾਂ ਨੇ ਨਾ, ਇਹ ਅੱਖਾਂ ਨਾਲ ਨਹੀਂ ਤੁਸੀਂ ਪਰਮਾਤਮਾ ਨੂੰ ਦੇਖ ਸਕਦੇ, ਹੈਵਿੰਗ ਈਅਰ ਆ ਕੰਨਾਂ ਨਾਲ ਨਹੀਂ ਤੁਸੀਂ ਦੇਖ ਸਕਦੇ, ਉਹ ਸਾਡੀਆਂ ਅੰਦਰਲੀਆਂ ਅੱਖਾਂ ਨੇ ਤੇ ਅੰਦਰਲੇ ਕੰਨ ਨੇ। ਜਿਵੇਂ ਮੈਨੂੰ ਹੁਣ ਗੱਲ ਪਤਾ ਨਹੀਂ ਯਾਦ ਹੈ ਕਿ ਨਹੀਂ, ਕਿ ਜਪਜੀ ਸਾਹਿਬ ਚ ਵੀ ਆਉਂਦਾ ਹੱਥਾਂ ਵਾਜੋਂ ਚੱਲਣਾ ਬਿਨ ਪੈਰੋਂ ਕਰਨਾ, ਐਸੇ ਤਰੀਕੇ ਸਮਥਿੰਗ ਵੀ ਨਾ ਅੱਖਾਂ ਨਾਲ ਦੇਖ ਸਕਦੇ ਹਾਂ, ਨਾ ਕੰਨਾਂ ਨਾਲ ਸੁਣਦੇ ਹਾਂ, ਨਾ ਪੈਰਾਂ ਨਾਲ ਚੱਲ ਸਕਦੇ, ਨਾ ਜ਼ਬਾਨ ਨਾਲ ਬੋਲ ਸਕਦੇ ਹਾਂ, ਉਹਦੇ ਲਈ ਸਾਨੂੰ ਅੰਦਰ ਦੀਆਂ ਅੱਖਾਂ ਚਾਹੀਦੀਆਂ, ਅੰਦਰਲੇ ਕੰਨ ਚਾਹੀਦੇ, ਅੰਦਰਲੀ ਜੀਭ ਚਾਹੀਦੀ ਹੈ। ਸੋ ਇਸ ਕਰਕੇ ਕਿਹਾ ਜਾਂਦਾ ਨਿਕਸੇ ਏਕ ਆਵਾਜ਼ ਚਿਰਾਗ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਹੀਂ। ਜਦੋਂ ਅਸੀਂ ਧਿਆਨ ਨਾਲ ਪੂਰਾ ਧਿਆਨ ਲਾ ਕੇ ਆਪਣੀ ਅੱਖਾਂ ਦੇ ਉੱਤੇ ਉਸ ਜੋਤ ਦੇ ਦਰਸ਼ਨ ਕਰਦੇ ਹਾਂ, ਨਿਕਸੇ ਏਕ ਆਵਾਜ਼ ਚਿਰਾਕੀ ਜੋਤੀ ਮਾਹੀ, ਉਸ ਜੋਤ ਦੇ ਵਿੱਚੋਂ ਤੁਹਾਨੂੰ ਫਿਰ ਤੁਨਕਾਰ ਤੁਨ ਆਉਣਗੀਆਂ। ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਹੀਂ, ਉਸ ਵੇਲੇ ਸਾਡਾ ਸਰੀਰ ਬਿਲਕੁਲ ਸੁੰਨ ਹੋ ਜਾਂਦਾ, ਸਾਨੂੰ ਬਾਹਰਲੀ ਕੋਈ ਸੁਰਤ ਨਹੀਂ ਹੁੰਦੀ। ਲੋਕ ਕਹਿੰਦੇ ਮਰ ਗਿਆ ਜਾਂ ਕਮਲਾ ਹੋ ਗਿਆ, ਪਰ ਉਸ ਵੇਲੇ ਉਹਦੀ ਲਿਵ ਉਸ ਤਾਕਤ ਦੇ ਨਾਲ, ਉਸ ਪਰਮਾਤਮਾ ਨਾਲ, ਉਸ ਸ਼ਕਤੀ ਦੇ ਨਾਲ ਲੱਗੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਨੀ ਕਿਹਾ ਸੀ ਮਨ ਮੰਦਰ ਤਨ ਬੇਸ਼ ਕਲੰਦਰ ਘਟ ਹੀ ਤੀਰਥ ਨਾਮਾ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਰ ਜਨਮ ਨਾਮਾ। ਜਦੋਂ ਅਸੀਂ ਆਪਣੇ ਜਿਹੜਾ ਖਿਆਲ ਹੈ, ਆਪਣਾ ਜਿਹੜਾ ਸ਼ਬਦ ਹੈ, ਉਸ ਜੋਤ ਦੇ ਵਿੱਚ ਕੰਸੈਂਟਰੇਟ ਕਰ ਲੈਂਦੇ ਹਾਂ ਨਾ, ਫਿਰ ਸਾਡਾ ਜੰਮਣਾ ਮਰਨਾ ਮੁੱਕ ਜਾਂਦਾ ਹੈ। ਜੇ ਇਹ ਕਿਹਨੂੰ ਕਹਿੰਦੇ ਨੇ ਜਿਉਂਦੇ ਜੀ ਮਰਨਾ, ਜਿਉਂਦੇ ਜੀ ਮਰਨਾ, ਜਿਵੇਂ ਸੇਂਟ ਪਾਲ ਨੇ ਕਿਹਾ ਸੀ ਆਈ ਡਾਈ ਡੇਲੀ। ਜਿਹੜੇ ਬੰਦੇ ਧਿਆਨ ਨੂੰ ਲਗਾ ਕੇ ਅੰਦਰੋਂ ਜੋਤ ਦੇ ਦਰਸ਼ਨ ਕਰਦੇ ਨੇ, ਤੁਨਕਾਰ ਤੁਨਾ ਸੁਣਦੇ ਨੇ, ਉਹ ਜਦੋਂ ਚਾਹੇ ਵਾਪਸ ਆ ਜਾਂਦੇ ਨੇ, ਜਦੋਂ ਚਾਹੇ ਪਰਮਾਤਮਾ ਦੀ ਦਰਗਾਹ ਚਲੇ ਜਾਂਦੇ ਨੇ, ਉਹਨਾਂ ਨੂੰ ਉਸੇ ਤਰ੍ਹਾਂ ਆਨੰਦ ਆਉਂਦਾ ਜਿਵੇਂ ਹੁਣ ਆਪਾਂ ਕੈਨੇਡਾ ਚ ਰਹਿੰਦੇ ਹਾਂ। ਆਪਾਂ ਨਿਆਗਰਾ ਫਾਲਸ ਕਿੰਨੇ ਵਾਰੀ ਆਪਣੇ ਦੋਸਤਾਂ ਨੂੰ ਹਜ਼ਾਰਾਂ ਨੂੰ ਰੋਟੀ ਬਣਾ ਕੇ ਉੱਥੇ ਦਰਸ਼ਨ ਕਰਾਇਆ, ਉੱਥੇ ਜਾ ਕੇ ਸੈਰ ਕਰਾਏ, ਸਾਨੂੰ ਉਹ ਚੀਜ਼ ਦਾ ਪਤਾ, ਕੋਈ ਖਤਰਾ ਨਹੀਂ, ਪਾਣੀ ਦੇ ਨੇੜੇ ਵੀ ਜਾ ਆਉਂਦੇ ਹਾਂ। ਸੋ ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਜਿਉਂਦੇ ਜੀ ਮਰਦਾ, ਉਹ ਜਦੋਂ ਚਾਹੇ ਚਲਾ ਜਾਂਦਾ ਉੱਪਰਲੇ ਨਜ਼ਾਰੇ ਦੇ ਨਾਲ, ਫਿਰ ਦੁਨੀਆਂ ਚ ਆ ਜਾਂਦਾ। ਸੋ ਇਸ ਕਰਕੇ ਕਿਹਾ ਜਾਂਦਾ ਕਿ ਵੈਨ ਯੂ ਲਿਸਨ ਟੂ ਦਾ ਸ਼ਬਦ ਧੁਨ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਸੀਂ ਅੰਦਰਲੀ ਧੁਨਕਾਰ ਧੁਨ ਸੁਣਦੇ, ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਭਾਈ ਸਾਹਿਬ, ਮਿਹਨਤ ਤਾਂ ਕਰਨੀ ਪਊਗੀ, ਸਿੱਧੀ ਗੱਲ, ਇਹ ਕਿਤਾਬਾਂ 'ਚ ਹੀ ਲਿਖਿਆ ਹੋਇਆ, ਪਰ ਫਾਇਦਾ ਉਹਦੀਆਂ ਜੇ ਤੁਸੀਂ ਆਪਦੀ ਮਿਹਨਤ ਕਰੋਗੇ। ਤੇ ਜਦੋਂ ਆਪਦੀ ਮਿਹਨਤ ਕਰੋਗੇ, ਫਿਰ ਤੁਹਾਨੂੰ ਆਹ ਲੋੜ ਨਹੀਂ ਵੀ ਟੀ ਸ਼ਰਟ ਪਾਉਣੀ ਹੈ ਕਿ ਚਿੱਟੇ ਕੁੜਤੇ ਪਾਉਣੇ ਨੇ, ਕਿ ਕਾਰ 'ਚ ਜਾਣਾ, ਸੈਂਡਲ ਕਿਹੜੇ ਪਾਉਣੇ ਨੇ, ਚਾਰ ਬੰਦੇ ਤੁਹਾਡੇ ਪਿੱਛੇ ਨਹੀਂ, ਅੱਲ ਨੂੰ ਫਾਇਦਾ ਮਿਲ ਗਿਆ, ਤੁਸੀਂ ਕੀ ਲੈਣਾ? ਜੇ ਤੁਹਾਡੇ ਬੈਂਕ ਦੇ ਵਿੱਚ ਕਰੋੜਾਂ ਰੁਪਏ ਜਮ੍ਹਾਂ ਨੇ, ਤੁਸੀਂ ਕੀ ਲੈਣਾ ਲੋਕਾਂ ਨੂੰ ਗੁਆਂਢ ਆਉਣ ਨੂੰ ਦੱਸ ਕੇ? ਉਹ ਵੈਸੇ ਹੀ ਪਤਾ ਲੱਗ ਜਾਂਦਾ ਮੀਰੀ ਦਾ, ਜਿਵੇਂ ਸੈਂਟ ਦੀ ਸ਼ੀਸ਼ੀ ਬੰਦ ਹੋਵੇ ਉਹਦੀ ਖੁਸ਼ਬੂ ਤਾਂ ਬਾਹਰ ਵੈਸੇ ਹੀ ਲੈ ਲੈਂਦੀ ਹੈ। ਜਦੋਂ ਤੁਸੀਂ ਅੰਦਰੋਂ ਕੁਛ ਪ੍ਰਾਪਤ ਕਰ ਲੈਣੀ ਹੋ, ਤੁਹਾਡੀ ਰਹਿਣੀ ਸਹਿਣੀ ਸਾਫ਼ ਹੋ ਜਾਂਦੀ ਹੈ, ਤੁਸੀਂ ਕਿਸੇ ਨਾਲ ਠੱਗੀ ਠੋਰੀ ਮਾਰਦੇ, ਤੁਸੀਂ ਕੁਛ ਸੱਚਾਈ ਨੂੰ ਬਿਆਨ ਕਰ ਸਕਦੇ ਹੋ ਵਧੀਆ ਤਰੀਕੇ ਨਾਲ, ਲੜਾਈ ਝੜ ਲੈ ਕੇ, ਜੇ ਲੜਾਈ ਝੜ ਕੇ ਨਾ ਚੁੱਪ ਕਰ ਜਾਓ, ਇਹਦੇ ਨਾਲ ਬੋਲੋ ਹੀ ਨਾ, ਕਿਉਂ ਆਪਣਾ ਪੰਗੇ ਵਧਾਉਣੇ ਨੇ? ਸੋ ਇਹ ਜਿਹੜੀ ਹੈ, ਕੋਈ ਵੀ ਬੰਦਾ ਮਿਹਨਤ ਕਰੂਗਾ, ਵੈਨ ਯੂ ਲਿਸਨ ਟੂ ਦਾ ਸ਼ਬਦ ਹੁਣ ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ, ਉਦੋਂ ਹੀ ਪਰਮਾਤਮਾ ਦੇ ਦਰਸ਼ਨ ਹੋਣਗੇ। ਇਸ ਕਰਕੇ ਆਪਣੀ ਲਾਈਫ ਦੀ ਇੰਪੋਰਟੈਂਸ ਨੂੰ ਸਮਝੀਏ, ਕਿਉਂ ਗਾਫਲ ਹੋ ਕੇ ਸੁੱਤਾ ਹੈ ਅੱਖਾਂ ਮਿੱਟੀ ਐ ਇਨਸਾਨ, ਜਾ ਕੇ ਆਪਣਾ ਕੰਮ ਮੁਕਾ ਲੈ ਜਿਸ ਲਈ ਆਇਆ ਵਿੱਚ ਜਹਾਨ, ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਤੂੰ ਪਛਤਾਏਗਾ ਅਣਜਾਨ, ਇਸ ਦੁਨੀਆਂ ਦੇ ਅੰਦਰ ਬੰਦੇ ਚਾਰ ਦਿਨਾਂ ਦਾ ਤੂੰ ਮਹਿਮਾਨ, ਮਾਨਸ ਜਨਮ ਅਮੋਲਕ ਪਾਇਆ, ਪ੍ਰੈਸ਼ੀਅਸ ਲਾਈਫ ਮਿਲੀ ਹੈ ਤੈਨੂੰ, ਇਸ ਦਾ ਮਿਲਣਾ ਨਹੀਂ ਆਸਾਨ, ਇਹ ਫਿਰ ਤੈਨੂੰ ਵਾਰ ਵਾਰ ਨਹੀਂ ਮਿਲਣਾ। ਜਿਵੇਂ ਇੱਕ ਥਾਂ ਤੇ ਗੁਰੂ ਸਾਹਿਬ ਨੇ ਕਿਹਾ, ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਭੋਏ ਗਿਰੇ ਬਹੁਰ ਨਾ ਲਾਗੇ ਡਾਰ। ਜਿਵੇਂ ਇੱਕ ਦਰਖਤ ਨਾਲ ਟੁੱਟ ਕੇ ਫਲ ਡਿੱਗ ਪਏ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਉਹ ਦਰਖਤ ਨਾਲ ਨਹੀਂ ਲੱਗ ਸਕਦਾ। ਲੱਖ 84 ਜੂਨ ਸਵਾਈ, ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਲੱਖਾਂ ਜੂਨੀਆਂ ਤੋਂ ਬਾਅਦ, ਕੁੱਤੇ ਬਿੱਲੀਆਂ ਘੋੜਿਆਂ ਖਰਗੋਸ਼ਾਂ ਕੀੜੇ ਮਕੌੜਿਆਂ ਤੋਂ ਬਾਅਦ, ਸਾਨੂੰ ਇਹ ਦੋ ਪੈਰ ਤੇ ਦੋ ਹੱਥ ਮਿਲੇ ਨੇ ਤੁਰਨ ਦਾ, ਬ੍ਰੇਨ ਦਿੱਤਾ ਪਰਮਾਤਮਾ ਨੇ, ਸਰਵ ਸ੍ਰੇਸ਼ਟ ਹੈ, ਉੱਤਮ ਜੂਨੀ ਦਿੱਤੀ ਵੀ ਹੈ ਸਾਨੂੰ, ਟੌਪ ਆਫ ਦਾ ਕ੍ਰੀਏਸ਼ਨ ਹੈ। ਹੁਣ ਜੇ ਮਿਹਨਤ ਕਰਕੇ ਕਰਾਂਗੇ ਤਾਂ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ, ਨਹੀਂ ਤਾਂ ਧੱਕਦੇ ਨੇ ਥੱਲੇ, ਜਿਵੇਂ ਪੌੜੀ ਡਿੱਗਦੀ ਹੈ ਥੱਲੇ ਜਾ ਕੇ ਡਿੱਗਾਂਗੇ, ਗੋਡੇ ਤੜਵਾ ਲਾਂਗੇ, ਗਿੱਟੇ ਤੜਵਾ ਲਾਂਗੇ, ਦਰਦ ਹੋਊਗਾ, ਚੀਕਾਂ ਪੈਣਗੀਆਂ। ਸੋ ਪੌੜੀ ਦਾ ਅਖੀਰਲਾ ਟੰਬਾ, ਕੋਸ਼ਿਸ਼ ਕਰਕੇ ਅਸੀਂ ਉੱਪਰ ਚੜ ਜਾਈਏ। ਉਹ ਔਰ ਪਰਮਾਤਮਾ ਦੀ ਗੱਲ ਕੀ ਹੈ, ਗਲਤੀਆਂ ਸਾਰੇ ਕਰਦੇ ਨੇ, ਮੈਂ ਰੋਜ਼ ਗਲਤੀ ਕਰਤਾ ਹੂੰ ਵੋ ਰੋਜ਼ ਬਖਸ਼ ਦੇਤਾ ਹੈ, ਮੈਂ ਆਦਤ ਸੇ ਮਜਬੂਰ ਹੂੰ ਵੋ ਰਹਿਮਤ ਸੇ ਮਸ਼ਹੂਰ ਹੈ। ਪਰਮਾਤਮਾ ਦਾ ਪਤਾ ਹੀ ਹੈ ਰਹਿਮਤ ਕਰਦੀਆਂ, ਜਿੰਨੀਆਂ ਮਰਜ਼ੀ ਗਲਤੀਆਂ ਕਰ ਲਓ, ਜਦੋਂ ਅਸੀਂ ਰੋਣੇ ਹਾਂ ਪਿੱਟਦੇ ਹਾਂ ਪਛਚਾਤਾਪ ਕਰਦੇ ਹਾਂ, ਪਰਮਾਤਮਾ ਸਾਨੂੰ ਫੇਰ ਵੀ ਬਖਸ਼ ਦਿੰਦਾ। ਸੋ ਜਿਹੜੇ ਸੰਤ ਹੁੰਦੇ ਨੇ, ਜਿਵੇਂ ਮੈਂ ਕਿਹਾ ਸੀ ਸੰਤ ਗਰੁੱਪਾਂ ਚ ਨਹੀਂ ਰਹਿੰਦੇ, ਪਲਟੂ ਸਾਹਿਬ ਨੇ ਕਿਹਾ ਸੰਤਾਂ ਦੀ ਨਿਸ਼ਾਨੀ, ਸਿੰਹੋਂ ਕੇ ਲਿਹੜੇ ਨਹੀਂ ਹੰਸੋ ਕੇ ਨਹੀਂ ਪਾਤ, ਲਾਲੋਂ ਕੀ ਨਹੀਂ ਬੋਰੀਆਂ ਸਾਧਨਾ ਚਲੇ ਜਮਾਤ। ਕਹਿੰਦੇ ਜਿਸ ਤਰ੍ਹਾਂ ਜਿਹੜੇ ਸ਼ੇਰ ਹੁੰਦੇ ਨੇ ਨਾ, ਉਹ ਝੁੰਡਾਂ ਚ ਨਹੀਂ ਰਹਿੰਦੇ, ਸ਼ੇਰ ਜੰਗਲ ਚ ਕੱਲਾ ਹੁੰਦਾ। ਹੰਸੋ ਕੀ ਨਹੀਂ ਪਾਤ, ਹੰਸ ਜਿਹੜੇ ਹੁੰਦੇ ਨੇ ਉਹਨਾਂ ਦੇ ਪਾਤ ਨਹੀਂ ਹੁੰਦੇ, ਲਾਲੋਂ ਕੀ ਨਹੀਂ ਬੋਰੀਆਂ, ਜਿਹੜੇ ਜੂਲਰ ਹੁੰਦੇ ਨੇ, ਡਾਇਮੰਡ ਹੁੰਦੇ ਨੇ, ਲਾਲ ਹੁੰਦੇ ਨੇ, ਉਹ ਬੋਰੀਆਂ ਚ ਨਹੀਂ ਹੁੰਦੇ, ਥੋੜੇ ਮੋਟੇ ਥੈਲੀਆਂ ਚ ਹੀ ਹੁੰਦੇ ਨੇ। ਹੰਸ ਨਾ ਚੱਲੇ ਜਮਾਤ, ਜਿਹੜੇ ਪੂਰਨ ਸੋਰੀ ਸਾਧ ਨਾ ਚੱਲੇ ਜਮਾਤ, ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ, ਉਹ ਵੱਡੇ ਵੱਡੇ ਗਰੁੱਪਾਂ ਚ ਜਾਂਦੇ, ਉਹ ਆਪਣੀ ਕੁਟੀਆ ਚ ਬੈਠ ਕੇ, ਘਰ ਬੈਠ ਕੇ, ਇਕੱਲੇ ਬੈਠ ਕੇ, ਚੌਂਕੜੀ ਮਾਰ ਕੇ ਆਨੰਦ ਮਾਣਦੇ ਨੇ। ਮੌਲਾ ਕਿਸੇ ਕਰਕੇ ਕਹਿੰਦੇ ਨਾ ਮੌਲਾ ਆਦਮੀ ਬਣਾਇਆ, ਕਬੀਰ ਸਾਹਿਬ ਨੇ ਕਿਹਾ ਸੀ ਕਹੋ ਕਬੀਰ ਹਮ ਧੁਰ ਕਰਕੇ ਭੇਜਦੀ, ਕਿ ਜਿਹੜੇ ਪੂਰਨ ਸੰਤ ਹੁੰਦੇ ਨੇ ਉਹਨਾਂ ਨੂੰ ਪਰਮਾਤਮਾ ਦਾ ਗਿਆਨ ਹੁੰਦਾ ਹੈ। ਜਿਹੜਾ ਮੌਲਾ ਆਦਮੀ ਬਣਾਇਆ ਇਹਦਾ ਮਤਲਬ ਕੀ ਹੈ, ਜਿਹੜਾ ਸਾਡਾ ਸਰੀਰ ਹੈ ਨਾ ਇਹ ਪਰਮਾਤਮਾ ਦਾ ਹੀ ਸੀਗਾ, ਤੇ ਪਰਮਾਤਮਾ ਨੇ ਸਾਨੂੰ ਮਨੁੱਖ ਬਣਾ ਕੇ ਭੇਜਿਆ। ਕਿਉਂ? ਕਿਉਂਕਿ ਕ੍ਰਿਸ਼ਨ ਭਗਵਾਨ ਨੇ ਅਰਜੁਨ ਨੂੰ ਸਮਝਾਇਆ ਸੀ ਗੀਤਾ ਚ ਕਿ ਜਿਉਂ ਜਿਉਂ ਇਸ ਧਰਤੀ ਤੇ ਅਤਿਆਚਾਰ ਵੱਧਦਾ, ਬੇਇਨਸਾਫੀਆਂ ਹੁੰਦੀਆਂ, ਲੋਕ ਰੋਂਦੇ ਨੇ, ਪਿੜਦੇ ਨੇ, ਤਾਂ ਫਿਰ ਪਰਮਾਤਮਾ ਮਜਬੂਰ ਹੋ ਕੇ ਸਾਡੇ ਤਰਸ ਖਾ ਕੇ ਕਿਸੇ ਅਜਿਹੀ ਪਵਿੱਤਰ ਆਤਮਾ ਨੂੰ ਦੁਨੀਆਂ ਚ ਮਨੁੱਖੀ ਚੋਲਾ ਤਾਰਨ ਕਰਨ ਲਈ ਭੇਜਦਾ, ਤਾਂ ਕਿ ਉਹ ਸਾਡਾ ਕਲਿਆਣ ਕਰ ਸਕੇ। ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣਾ ਜਿਨ ਗੋਬਿੰਦ ਦੀ ਮਿਲਾਏ। ਗੁਰੂ ਦੀ ਇੰਪੋਰਟੈਂਸ ਇਹ ਹੈ ਕਿ ਜੇ ਗੁਰੂ ਤੇ ਪਰਮਾਤਮਾ ਮਿਲ ਜਾਣ, ਪਰਮਾਤਮਾ ਦੀ ਸਾਨੂੰ ਪਹਿਚਾਣ ਨਹੀਂ, ਤੇ ਅਸੀਂ ਪੈਰੀ ਹੱਥ ਕਿਹਦੇ ਲਾਵਾਂਗੇ? ਉਹ ਕਹਿੰਦੇ ਗੁਰੂ ਦੇ ਪੈਰੀ ਹੱਥ ਲਾਓ, ਕਿਉਂਕਿ ਗੁਰੂ ਦੇ ਥਰੂ ਹੀ ਤਾਂ ਤੁਸੀਂ ਪਰਮਾਤਮਾ ਨੂੰ ਮਿਲੇ ਹੋ। ਇਹਦਾ ਮਤਲਬ ਇਹ ਹੈ ਕਿ ਗੁਰੂ ਪਰਮਾਤਮਾ, ਈਵਨ ਪਰਮਾਤਮਾ ਤੋਂ ਵੀ ਵੱਡਾ, ਕਿਉਂਕਿ ਪਰਮਾਤਮਾ ਨੂੰ ਮਿਲਾਉਣ ਵਾਲਾ ਹੀ ਗੁਰੂ ਹੈ। ਪਲਟੂ ਘਰ ਮੇ ਰਾਮ ਕੇ, ਪਰਮਾਤਮਾ ਦੇ ਘਰ ਚ ਔਰ ਨਾ ਕਰਤਾ ਕੋਈ, ਰਾਮ ਸਮੀਪੀ ਸੰਤ ਹੈ ਬੋ ਜੋ ਚਾਹੇ ਹੋਏ। ਕਿ ਪਰਮਾਤਮਾ ਨੂੰ ਜਿੰਨੀ ਮਰਜ਼ੀ ਰਿਕੁਐਸਟ ਕਰੋ, ਪਰ ਜਿਹੜਾ ਸੰਤ, ਪੂਰਨ ਸੰਤ ਦੀ ਤੁਸੀਂ ਸ਼ਰਨ ਲਈ ਹੈ, ਉਹ ਕੁਛ ਵੀ ਕਰ ਸਕਦਾ। ਐਗਜ਼ਾਮਪਲ ਦੇਖੋ, ਇੱਕ ਰਾਜ ਹੈ, ਉਹਦਾ ਇੱਕ ਪੁੱਤਰ ਹੈ, ਹੋਰ ਵੀ ਮਿਨਿਸਟਰ ਨੇ, ਪਰ ਜੇ ਤੁਹਾਡੀ ਉਹਦੇ ਪੁੱਤਰ ਤੁਹਾਡੇ ਤੇ ਖੁਸ਼ ਹੈ, ਤੁਹਾਡੀ ਉਹਦੇ ਨਾਲ ਦੋਸਤੀ ਆ, ਉਹ ਕਹੇ ਪਾਪੇ ਨੂੰ ਵੀ ਪਾਪਾ ਜੀ ਆ ਮੇਰਾ ਦੋਸਤ ਹੈ, ਇਹਨੂੰ ਤੁਸੀਂ ਨਾ ਨੌਕਰੀ ਲਵਾ ਦਿਓ, ਇਹਨੂੰ ਕੰਮ ਲਵਾ ਦਿਓ, ਇਹਨੂੰ ਬਾਹਰ ਭੇਜ ਦਿਓ, ਪਾਪਾ ਆਪਣੇ ਪੁੱਤਰ ਦੀ ਗੱਲ ਮੋੜਦਾ? ਕਦੇ ਨਹੀਂ ਮੋੜਦਾ। ਉਸੇ ਤਰ੍ਹਾਂ ਹੀ ਇਹ ਕਿਹਾ ਕਿ ਪਲਟੂ ਘਰ ਮੇ ਰਾਮ ਕੇ ਔਰ ਨਾ ਕਰਤਾ ਕੋਈ, ਰਾਮ ਸਮੀਪੀ ਸੰਤ ਹੈ ਵੋ ਜੋ ਕਰੇ ਸੋ ਹੋਏ। ਸੰਤ ਪਰਮਾਤਮਾ ਦੇ ਇੰਨਾ ਨੇੜੇ ਹੁੰਦੇ ਨੇ, ਜੋ ਪਰਮਾਤਮਾ ਨੂੰ ਕਹਿੰਦੇ ਪਰਮਾਤਮਾ ਦਾ ਜਵਾਬ ਦੇ ਸਕਦਾ, ਪਰ ਸੰਤ ਦਾ ਕਿਹਾ ਪਰਮਾਤਮਾ ਮੋੜ ਨਹੀਂ ਸਕਦਾ। ਜੀਸਸ ਕ੍ਰਾਈਸਟ ਨੇ ਸੰਤਾਂ ਬਾਰੇ ਕਿਹਾ, ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ। ਕਿ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਦੁਨੀਆਂ ਚ ਆਏ, ਅਸੀਂ ਤਾਂ ਉੱਥੇ ਪਰਮਾਤਮਾ ਨਾਲ ਮਿਲ ਕੇ ਪਰਮਾਤਮਾ ਦਾ ਰੂਪ ਸੀ, ਇੰਜੋਏ ਕਰਦੇ ਸੀ, ਆਨੰਦ ਦੇ ਵਿੱਚ ਸੀਗੇ, ਪਰ ਪਰਮਾਤਮਾ ਨੇ ਲੋਕਾਂ ਦੀ ਚੀਕੋ ਪੁਕਾਰ ਸੁਣ ਕੇ ਸਾਨੂੰ ਮਜਬੂਰ ਕੀਤਾ ਵੀ ਤੂੰ ਹੁਣ ਜਾ ਧਰਤੀ ਤੇ ਜਾ ਕੇ ਜੀਵਾਂ ਦਾ ਕਲਿਆਣ ਕਰ। ਔਰ ਦੂਜੀ ਸੰਤਾਂ ਦੀ ਖਾਸੀਅਤ ਹੈ, ਉਹ ਆਪਣੇ ਪੇਟ ਨਹੀਂ ਭਰਦੇ, ਉਹ ਆਪਣੇ ਖਜ਼ਾਨੇ ਨਹੀਂ ਭਰਦੇ, ਉਹ ਆਪਣੇ ਬੈਂਕ ਨਹੀਂ ਬਣਾਉਂਦੇ, ਉਹ ਆਪਣੇ ਟਰੱਸਟ ਨਹੀਂ ਬਣਾਉਂਦੇ। ਭੀਖ ਨਾ ਮੰਗੇ ਸੰਤ ਜਨ ਕਹਿ ਗਏ ਪਲਟੂ ਦਾਸ, ਹੰਸ ਚੁਗੇ ਨਾ ਕੋਗੀ, ਸਿੰਘ ਚਰੇ ਨਾ ਖਾਸ। ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਿਹੜੇ ਸੰਤ ਹੁੰਦੇ ਨੇ ਉਹ ਭੀਖ ਨਹੀਂ ਮੰਗਦੇ, ਹੱਥਾਂ ਚ ਨਹੀਂ ਅਡਾਉਂਦੇ। ਅੱਜ ਕੱਲ੍ਹ ਦਾ ਡਰਾਮਾ ਕਰਦੇ ਨੇ, ਅਸੀਂ ਤਾਂ ਪਰਮਾਰਥ ਲਈ ਮੰਗਦੇ ਹਾਂ, ਪਰਮਾਰਥ ਮੂਰਤ ਲਈ ਕੁਛ ਨਹੀਂ। ਜਿਹੜੇ ਲੰਗਰ ਲਗਾਉਂਦੇ ਨੇ ਹੋਰ ਕਰਦੇ ਨੇ, ਮੋਦੀ ਨੂੰ ਖੁਸ਼ ਕਰਨ ਲਈ ਕਰਦੇ ਨੇ, ਕਰੋੜਾਂ ਰੁਪਈਆਂ ਦੇ ਵਿੱਚੋਂ ਲੱਖਾਂ ਰੁਪਈਏ ਦੇ ਦਿੰਦੇ ਨੇ, ਉਹ ਵੀ ਉਹਨਾਂ ਦੇ ਕਿਹੜਾ ਬਾਪੂ ਦੇ ਹੁੰਦੇ ਨੇ, ਸੰਗਤ ਦੇ ਪੈਸੇ ਹੁੰਦੇ ਨੇ, ਤੇ ਬਾਕੀ ਪੈਸੇ ਉਹ ਆਪਣਾ ਟਰੱਸਟ ਬਣਾ ਕੇ ਕਦੇ ਬਾਹਰਲੇ ਕੰਟਰੀਆਂ 'ਚ ਆਪਣੀ ਔਲਾਦ ਕੋਲੇ ਭੇਜੀ ਜਾਂਦੇ ਨੇ। ਹੰਸ ਚੁਗੇ ਨਾ ਘੋਗਾ, ਸਿੰਘ ਚਰੇ ਨਾ ਗਾਸ, ਕਦੇ ਕਦੇ ਸ਼ੇਰ ਨੂੰ ਘਾਹ ਚੁਗਦੇ ਦੇਖਿਆ। ਉਹਨਾਂ ਦੇ ਕੁਛ ਆਪਣੇ ਪ੍ਰਿੰਸੀਪਲ ਹੁੰਦੇ ਨੇ, ਕਿਵੇਂ? ਕਬੀਰ ਸਾਹਿਬ ਨੇ ਕਿਹਾ, ਮਰ ਜਾਊ ਮਾਂਗੂ ਨਹੀਂ, ਆਪਣੇ ਤਨ ਕੇ ਕਾਜ, ਪਰ ਸਵਾਰਥ ਕੇ ਕਾਰਨੇ ਮੁਝੇ ਨਾ ਵੇ ਲਾਦ। ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਸੱਚੇ ਸੰਤਾਂ ਦੀ ਨਿਸ਼ਾਨੀ ਹੁੰਦੀ ਹੈ। ਸੋ ਜੇ ਆਪਾਂ ਨੂੰ ਸੱਚਾ ਸੰਤ ਮਿਲ ਜੇ, ਕੱਲਾ ਮਿਲਿਆ ਨੀ, ਜੇ ਮਿਲ ਗਿਆ ਤੇ ਉਹਦੇ ਤੇ ਫਿਰ ਅਮਲ ਵੀ ਕਰੋ। ਸੰਤ ਉਹ ਹੈਗਾ ਸੱਚਾ, ਨਹੀਂ ਹੈਗਾ ਨਕਲੀਆ, ਉਹਦਾ ਭਾਈ ਸਾਹਿਬ ਫੈਸਲਾ ਲੋਕਾਂ ਦੇ ਮਗਰ ਲੱਗ ਕੇ, ਤੁਸੀਂ ਆਪਣੇ ਅੰਦਰ ਮਿਹਨਤ ਕਰੋ। ਜੇ ਮਿਹਨਤ ਕਰਕੇ ਤੁਸੀਂ ਕੋਈ ਲੱਭ ਲਿਆ, ਪੂਰਨ ਸੰਤ ਹੈ। ਜੇ ਨਹੀਂ ਲੱਭਿਆ, ਫਿਰ ਢੰਗੋਸੀ ਹੈ, ਪਖੰਡੀ ਹੈ, ਫਿਰ ਐਵੇਂ ਮਗਰ ਮਾਰ ਕਿਉਂ ਭੱਜੇ ਫਿਰਦੇ ਹੋ? ਲੋਕ ਦਿਖਾਵੇ ਲਈ ਵੀ ਅੱਜ ਇੱਥੇ ਆਉਣਾ, ਅੱਜ ਉੱਥੇ ਆਉਣਾ, ਅੱਜ ਮੇਰੀ ਸੇਵਾ ਲੱਗ ਗਈ, ਉਹ ਲੱਗ ਗਈ। ਸੇਵਾ ਤਾਂ ਕਿੰਨੇ ਵਾਰੀ ਲੱਗੀ ਹੈ, ਜਿਨ੍ਹਾਂ ਦੀ ਪਹਿਲਾਂ ਲੱਗੀ ਸੀ ਉਹਨਾਂ ਨੇ ਲੱਭ ਲਿਆ ਕੁਛ? ਤੁਸੀਂ ਭੇਡ ਬੱਕਰੀਆਂ ਵਾਂਗੂ ਭੇਡਾਂ ਦੀ ਚਾਲ ਕਿਉਂ ਚੱਲਦੇ ਹੋ? ਕੁਛ ਰੱਬ ਨੇ ਤੁਹਾਨੂੰ ਅਕਲ ਦਿੱਤੀ ਹੈ, ਜੇ ਤੁਹਾਡੇ ਅਕਲ ਜਸੀਏ ਵੀ ਇੰਨਾ ਚਿਰ ਨਹੀਂ ਮਿਲਦਾ, ਮਿਹਨਤ ਕਰਕੇ ਮਿਲੂ। ਸਾਡੇ ਮਹਾਰਾਜ ਚਰਨ ਸਿੰਘ ਜੀ ਸਾਫ਼ ਕਿਹਾ ਕਰਦੇ ਸੀਗੇ ਕਿ ਦੇਅਰ ਇਜ਼ ਨੋ ਸਬਸਟੀਟਿਊਸ਼ਨ ਆਫ ਮੈਡੀਟੇਸ਼ਨ। ਇੱਧਰ ਉੱਧਰ ਭੱਜਣ ਦੀ ਲੋੜ ਨਹੀਂ, ਪਾਠ ਕਰੋ। ਪਾਠ ਤਾਂ ਅਸੀਂ ਕਰਦੇ ਨਹੀਂ ਵੀ, ਰਾਤ ਨੂੰ 2:30 ਵਜੇ ਸੇਵਾ ਤੇ ਬੁਲਾਇਆ ਸਾਨੂੰ, ਫੇਰ ਕੀ ਕਰੋਗੇ ਅੱਧੇ ਲੋਕਾਂ ਨੂੰ ਨਾਰਾਜ਼ ਕਰੋਗੇ ਉੱਥੇ ਸਿਫਾਰਸ਼ੀ ਪਾਓਗੇ ਵੀ ਆਹ ਮੇਰਾ ਲਿਹਾਜੀ ਇਹਨੂੰ ਕਰ ਲਓ ਜਦ ਉਹ ਜਿਹੜੇ ਉਤਲੇ ਵੱਡੇ ਪ੍ਰਬੰਧਕ ਹੁੰਦੇ ਨੇ ਚੌਧਰੀ ਉਹਨਾਂ ਦੀਆਂ ਗਾਲਾਂ ਸੁਣੋਗੇ ਘਰੇ ਅਸੀਂ ਗਾਲ ਕੋਈ ਹੋਈ ਨਹੀਂ ਸਾਨੂੰ ਕਹਿ ਸਕਦਾ ਇਹ ਜਿਹੜੇ ਡਰਾਮੇਬਾਜ਼ੀ ਆ ਬੰਦ ਕਰੋ ਜੇ ਪਰਮਾਤਮਾ ਨੂੰ ਮਿਲਣਾ ਪੂਰਨ ਸੰਤ ਦੀ ਖੋਜ ਕਰੋ ਜਿਹੜੇ ਵੀ ਪੂਰਨ ਸੰਤ ਦੀ ਖੋਜ ਕਰੋਗੇ ਫਿਰ ਸਾਡਾ ਫਰਜ਼ ਬਣਦਾ ਸੁਣ ਲਿਆ ਮੰਨ ਲਿਆ ਹੁਣ ਜਾਣਨ ਦੀ ਲੋੜ ਹੈ ਕਿ ਆਪਣੀ ਮਿਹਨਤ ਕਰੀਏ ਤਾਂ ਕਿ ਅਸੀਂ ਪਰਮਾਤਮਾ ਨੂੰ ਪਾ ਲਈਏ ਬਸ ਮੈਂ ਇੰਨਾ ਕੀ ਕਹਿਣਾ ਸੀ ਬਾਕੀ ਸੁਣ ਲਓ ਲਾਸਟ ਗੀਤ ਕੋਈ ਵੱਧ ਘੱਟ ਕੇ ਆ ਗਿਆ ਉਹਦੇ ਲਈ ਮਾਫ਼ੀ ਇਹ ਗੱਲ ਮੈਂ ਤੁਹਾਨੂੰ ਨਹੀਂ ਸਮਝਾਈ ਬੜਾ ਚਿਰ ਆਪਣੇ ਪਹਿਲਾਂ ਟੱਕਰਾਂ ਮਾਰੀਆਂ ਨੇ ਟੱਕਰਾਂ ਮਾਰ ਕੇ ਜੇ ਕੋਈ ਰਿਜ਼ਲਟ ਦਿੱਤੇ ਤਾਂ ਮੈਨੂੰ ਜੋਸ਼ ਨਾਲ ਤੇ ਸਿੱਧੀ ਔਰ ਸੱਚੀ ਗੱਲ ਕਹਿ ਰਹੇ ਥੈਂਕ ਯੂ ਸੁਣੋ ਗਾਣਾ
ਅਵਲੇ ਅੱਲਾਹ ਨੂਰੇ ਉਪਾਇਆ ਅਵਲੇ ਅੱਲਾਹ ਨੂਰੇ ਉਪਾਇਆ ਅਵਲੇ ਅੱਲਾਹ ਨੂਰੇ ਉਪਾਇਆ ਅਵਲੇ ਅੱਲਾਹ ਨੂਰੇ ਉਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਅਵਲੇ ਅੱਲਾਹ ਨੂਰੇ ਪਾਇਆ ਅਵਲੇ ਅੱਲਾਹ ਨੂਰੇ ਪਾਇਆ
preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
ਬ੍ਰੈਂਪਟਨ ਸੜਕਾਂ ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ $12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਵ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਅਲਹੁਦਾ ਇੰਸਟੀਟਿਊਟ ਕੈਨੇਡਾ ਪੇਸ਼ ਕਰਤਾ ਹੈ ਵੈਸਟਰਨ ਕੈਨੇਡਾ ਟੂਰ 2024 ਵਿਦ ਡਾਕਟਰ ਫਰਦ ਹਾਸ਼ਮੀ ਐਂਡ ਡਾਕਟਰ ਇਦਰੀਸ ਜ਼ੁਬੈਰ ਇਹ ਟੂਰ 29 June ਸੈਟਰਡੇ ਕੇ ਦਿਨ ਕੈਲਗਰੀ ਸੇ ਸ਼ੁਰੂ ਹੋਗਾ ਔਰ 14 July ਸੰਡੇ ਕੇ ਦਿਨ ਸਨੇ ਵੈਂਕੂਵਰ ਪਰ ਖਤਮ ਹੋਗਾ इस स्टोर की मुकम्मल मालूमात के लिए कॉल 647-388-4595
की तुसी अपने घर अते ऑटो इंश्योरेंस दे रिन्यूअल करवाना चाहते हो ते तुसी चंगी कीमत भी तलाश रहे हो ता फिर घबराउण दी लोड़ नहीं। तुसी जाओ ऑल स्टेट एजेंट एजेंसी दे राजा मुदस्सर कोल। तुसी एक घर ते दो कारा दी इंश्योरेंस करवा के इना तो $1,775 दी बचत भी कर सकते हो। हुणे संपर्क करो राजा मुदस्सर नू 6472903773 यानी 647-290-3773।
अपनी कम्युनिटी का सब तो वड्डा वधिया क्वालिटी